ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਿਰਪਾ ਕੀਤੀ ਹੈ, ਜੋ ਮਹਾਰਾਜ ਜੀ ਦੇ ਓਟ ਆਸਰੇ ਨਾਲ ਵੈਰਾਗ ਸ਼ਤਕ ਗ੍ਰੰਥ ਪ੍ਰਾਰੰਭ ਕੀਤਾ ਸੀ, ਜਿਹਦੀ ਆਪਾਂ ਉਥਾਨਕਾ ਸੰਪਰਦਾਇ ਮਹਾਂਪੁਰਸ਼ ਜੋ ਬਣਾਉਂਦੇ ਆ ਉਹ ਪੜ੍ਹ ਚੁੱਕੇ ਹਾਂ। ਅੱਜ ਜਿਹੜਾ ਕਿ ਸਨਾਤਨ ਮਤੀਏ ਥੋੜ੍ਹੀ ਬਦਲਵੇਂ ਰੂਪ 'ਚ ਜਿਵੇਂ ਜਿਵੇਂ ਸੁਣਾਉਂਦੇ ਆ ਦੱਸਦੇ ਆ, ਉਸ ਨਾਲ ਵਿਚਾਰ ਕਰਾਂਗੇ ਕਿ ਰਾਜੇ ਨੇ ਆਪਣੇ ਭਰਾ ਨੂੰ ਕਿਵੇਂ ਦੇਸ਼ ਨਿਕਾਲਾ ਦਿੱਤਾ ਅਤੇ ਕਿਵੇਂ ਉਹ ਗੋਰਖਨਾਥ ਜੀ ਨਾਲ ਮਿਲਿਆ, ਕਿਵੇਂ ਉਹਨੂੰ ਗੁਰੂ ਧਾਰਨ ਕੀਤਾ ਸੀ। ਫਿਰ ਵੀ ਜਿਹੜੇ ਆਪਣੇ ਗੁਰੂ ਦੇ ਬਚਨਾਂ 'ਚ ਪੂਰੇ ਰਹਿੰਦੇ ਆ ਉਹ ਕਿਵੇਂ ਆਪਣੇ ਫੰਦ ਕੱਟ ਲੈਂਦੇ, ਫਾਹੇ ਕੱਟ ਲੈਂਦੇ ਆ, ਇਹ ਕੁਝ ਕੁਝ ਜਿਹੜੇ ਬਚਨ ਚੋਣਵੇਂ ਇਸ ਉਥਾਨ ਵਿੱਚ ਆਉਣਗੇ। ਫਿਰ ਭਰਤ ਹਰੀ ਅਥਵਾ ਨਾਲ ਗੋਪੀ ਚੰਦ ਦਾ ਵੀ ਮੇਲ ਮਿਲਾਪ ਹੋਇਆ ਸੀ, ਦੋਵਾਂ ਨੇ ਕਿੱਥੇ ਆਪਣੇ ਗੁਰੂ ਦਾ ਬਚਨ ਮੰਨ ਕੇ ਸੇਵਾ ਟਹਿਲ ਕੀਤੀ, ਉਹ ਜਿਹੜਾ ਸਾਰਾ ਹੀ ਇਸ ਉਥਾਨਕ ਵਿੱਚ ਆਊਗਾ। ਆਪਾਂ ਜਿਵੇਂ ਉਥਾਨਕਾ ਥੋੜ੍ਹੇ ਦੱਸਦੇ ਆ ਸਨਾਤਨ ਮਤੀਏ ਜਾਂ ਹਿੰਦੂ ਮਤ ਵਿੱਚ, ਉਹ ਵੀ ਵਿਚਾਰ ਲੈਂਦੇ ਹਾਂ ਕਿਉਂਕਿ ਥੋੜ੍ਹੀ ਥੋੜ੍ਹੀ ਇਹ ਬਦਲੇ ਰੂਪ ਵਿੱਚ ਆ। ਅਤੇ ਹੁਣ ਇਹਦੇ ਵਿੱਚ ਵਾਰ ਵਾਰ ਇਹ ਨਹੀਂ ਦੱਸਿਆ ਜਾਏਗਾ ਕਿ ਉੱਥੇ ਸੰਪਰਦਾ ਨੇ ਇੱਦਾਂ ਕਿਹਾ, ਇੱਥੇ ਇੱਦਾਂ ਕਿਹਾ, ਮਤਲਬ ਜਿਹੜੀ ਚੰਗੀ ਲੱਗੀ ਉਹ ਰੱਖ ਸਕਦੇ ਹਾਂ, ਪਰ ਇਹਦੇ ਵਿੱਚ ਕੁਝ ਵੱਧ ਮਿਲਦਾ, ਉਹਦੇ ਵਿੱਚ ਸਾਨੂੰ ਲਾਹਾ ਹੀ ਆ, ਜੋ ਵੱਧ ਮਿਲੇਗਾ ਲਾਹਾ ਹੀ ਆ। ਹੋਰ ਵੀ ਬਹੁਤ ਭਰਤ ਜੀ ਦਾ ਜੀਵਨ ਮਿਲਦਾ, ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ, ਇਸ ਕਰਕੇ ਆਪਾਂ ਇੱਥੇ ਥੋੜ੍ਹਾ ਥੋੜ੍ਹਾ ਹੀ ਜਿੰਨਾ ਕੁ ਲਾਜ਼ਮੀ ਆ ਉਹ ਆਪਾਂ ਵਿਚਾਰਾਂਗੇ। ਸੋ ਆਓ ਵੀ ਭਰਥਰੀ ਰਾਜਾ ਜਿਹੜਾ ਉਜੈਨ ਸ਼ਹਿਰ ਦਾ ਰਾਜਾ ਹੋਇਆ, ਅਤੇ ਗੰਧਰਵ ਸੈਨ ਇਹਦੇ ਪਿਤਾ ਦਾ ਨਾਮ ਦੱਸਿਆ ਜਾਂਦਾ ਵਾ ਵੀ ਇਹਨਾਂ ਦਾ ਜਿਹੜਾ ਜਨਮ ਆ ਜਦੋਂ ਹੋਣ ਲੱਗਾ ਸੀ ਅਤੇ ਕੁਝ ਬ੍ਰਾਹਮਣ ਆਏ ਸਨ, ਜਦੋਂ ਇਹਨਾਂ ਦਾ ਜਨਮ ਹੋ ਗਿਆ ਅਤੇ ਇਹਨਾਂ ਦਾ ਨਾਮਕਰਨ ਕਰਨ ਲੱਗਿਆਂ ਬ੍ਰਾਹਮਣ ਆਏ ਅਤੇ ਉਹਨਾਂ ਬ੍ਰਾਹਮਣਾਂ ਨੇ ਇਹਨਾਂ ਦੇ ਮਾਤਾ ਪਿਤਾ ਨੂੰ ਇਹ ਦੱਸਿਆ ਸੀ ਕਿ ਇਹ ਜਿਹੜਾ ਤੁਹਾਡਾ ਪੁੱਤਰ ਆ ਨਾ, ਇਹ 12 ਸਾਲ ਤੱਕ ਤੇ ਰਹੇਗਾ ਤੁਹਾਡੇ ਕੋਲ, ਭਾਵ ਇਹ 12 ਸਾਲ ਤੱਕ ਦਾਜ ਪਾ ਕਰੇਗਾ ਇਹ, ਅਤੇ 12 ਸਾਲ ਤੋਂ ਬਾਅਦ ਇਹ 13ਵੇਂ ਸਾਲ ਵਿੱਚ ਯੋਗੀ ਬਣ ਜਾਊਗਾ। ਅਤੇ ਦੱਸਿਆ ਜਾਂਦਾ ਵਾ ਵੀ ਭਰਥਰੀ ਯੋਗੀ ਜਿਹੜੇ ਮਾਤਾ ਸਨ ਉਹਨਾਂ ਦਾ ਨਾਂ ਰੂਪਦਈ ਸੀ, ਇਹ ਹਿੰਦੂ ਮਤ ਵਿੱਚ ਕਹਿਣਾ ਵੀ ਰੂਪਦਈ ਉਹਨਾਂ ਦਾ ਨਾਮ ਸੀ। ਅਤੇ ਉਹਨੇ ਬ੍ਰਾਹਮਣਾਂ ਨੂੰ ਕਿਹਾ ਸੀ ਵੀ ਕੋਈ ਇਹੋ ਜਿਹਾ ਉਪਾਅ ਦੱਸ ਸਕਦੇ ਵੀ ਜਿਹਦੇ ਕਰਕੇ ਯੋਗੀ ਨਾ ਬਣੇ, ਅਤੇ ਬ੍ਰਾਹਮਣਾਂ ਨੇ ਇਹ ਗੱਲ ਕਹੀ ਵੀ ਭਾਗ ਨਹੀਂ ਬਦਲਿਆ ਜਾ ਸਕਦਾ, ਜੋ ਮੱਥੇ 'ਤੇ ਲੇਖ ਲਿਖੇ ਇਸੇ ਤਰ੍ਹਾਂ ਰਹਿਣਗੇ, ਇਹ 12 ਸਾਲ ਰਾਜਭਾਗ ਕਰੇਗਾ, 13ਵੇਂ ਸਾਲ 'ਚ ਯੋਗੀ ਬਣ ਜਾਊਗਾ। ਸੋ ਹੋਰ ਵੀ ਬੜੀਆਂ ਬੜੀਆਂ ਵਿਚਾਰਾਂ ਮਿਲਦੀਆਂ, ਫਿਰ ਉਹਨਾਂ ਕੀ ਕੀਤਾ ਸੀ ਸੌਰਵ ਵਿਚਾਰ। ਅਤੇ 5 ਸਾਲ ਦੀ ਉਮਰ ਜਦੋਂ ਭਰਥਰੀ ਜੀ ਦੀ ਹੋਈ ਅਤੇ ਸਿੰਗਲ ਦੀਪ ਦਾ ਜਿਹੜਾ ਰਾਜਾ ਸੀ ਉਹਦੀ ਬੇਟੀ ਸਾਮਦਈਆ ਦੱਸੀ ਜਾਂਦੀ ਆ, ਉਹਦੇ ਨਾਲ ਕਹਿੰਦੇ ਵਿਆਹ ਕਰ ਦਿੱਤਾ ਸੀ। ਮਾਤਾ ਪਿਤਾ ਜੀ ਨੇ ਸੋਚਿਆ ਕਿ ਜੇ ਵਿਆਹ ਹੋ ਜੂ ਚਲੋ ਵਿਆਹ ਦੇ ਬੰਧਨ 'ਚ ਬੱਝ ਜੂਗਾ, ਅਤੇ ਭਰਥਰੀ ਜਿਹੜਾ ਯੋਗੀ ਨਹੀਂ ਬਣੂਗਾ, ਯੋਗ ਇਹਦਾ ਕੱਟਿਆ ਜਾਊਗਾ। ਪਰ ਉਹ ਜੋ ਪਰਮਾਤਮਾ ਨੇ ਲਿਖਿਆ ਉਹੀ ਹੋਣਾ ਹੁੰਦਾ। ਹਾਂਜੀ, ਪਰਮਾਤਮਾ ਦੇ ਜਿਹੜੇ ਹੁਕਮ ਨੂੰ ਕੌਣ ਟਾਲ ਸਕਦਾ, ਸੋ ਕਰੇ ਜਿੱਤ ਸਿਰ ਜਾਏ ਜੋ ਜਿਹਾ ਹੁਕਮ ਹੁੰਦਾ। ਫਿਰ ਜੋ ਮਤਲਬ ਭਰਥਰੀ ਜੀ ਰਾਜੇ ਬਣੇ ਸਨ, ਇਸ ਮੁਤਾਬਕ ਹਿਸਾਬ ਲਾਈਏ ਤੇ 12 ਸਾਲ ਵੀ ਇਹਨਾਂ ਰਾਜ ਕੀਤਾ ਹੋਊਗਾ ਜਿਵੇਂ ਦੱਸਿਆ ਜਾਂਦਾ। ਸਰ ਉਹ ਵਿਚਾਰ ਇਹ ਭਰਥਰੀ ਇੱਕ ਰਾਜਾ ਸੀ ਉਜੈਨ ਨਗਰੀ ਦਾ ਜੋ ਅੱਜ ਕੱਲ੍ਹ MP ਦੇ ਵਿੱਚ ਆ, ਮਾਲਵੇ ਦੇ ਦੇਸ਼ ਦੇ ਰਾਜਪੂਤਾਂ ਵਿੱਚ ਹੋਏ ਆ, ਇੱਕ ਦੇ ਮਾਲਵਾ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪੰਜਾਬ ਬਣਾਇਆ ਮਾਲਵੇ ਦੀ ਧਰਤੀ, ਇੱਕ ਮਾਲਵਾ ਇੱਥੇ ਰਾਜਪੂਤਾਂ ਦਾ ਦੇਸ਼ ਸੀ, ਇਲਾਕਾ ਸੀ ਉਜੈਨ ਨਗਰੀ ਵਿੱਚ। ਅਤੇ ਇਹਨਾਂ ਦੇ ਛੋਟੇ ਭਰਾ ਦਾ ਨਾਮ ਵਿਕਰਮ ਸੀ। ਕਈਆਂ ਦਾ ਇਹ ਵੀ ਕਹਿਣਾ ਵੀ ਵਿਕਰਮ ਜਿਹੜਾ ਆ ਉਹ ਦੂਸਰੀ ਰਾਣੀ ਦੇ ਪੇਟ ਤੋਂ ਹੋਇਆ, ਗਦਰਵ ਸੈਨ ਦੀ, ਅਤੇ ਭਰਤਰੀ ਜੀ ਦੂਸਰੇ ਰਾਣੀ ਤੋਂ। ਅਤੇ ਭਰਤਰੀ ਜੀ ਦੀ ਜਿਹੜੇ ਆ ਫਿਰ ਸ਼ਾਦੀਆਂ ਹੋਈਆਂ, ਜਿਵੇਂ ਆਪਾਂ ਥਾਣਕ 'ਚ ਪੜ੍ਹਿਆ ਵੀ 3 ਸ਼ਾਦੀਆਂ ਪਹਿਲਾਂ ਹੋ ਚੁੱਕੀਆਂ ਸਨ। ਹੌਲੀ ਹੌਲੀ ਇਹਨਾਂ ਦਾ ਜਿਹੜਾ, ਜਦੋਂ ਇਹਨਾਂ ਪਿੰਗਲਾ ਬਾਰੇ ਸੁਣਿਆ ਤਾਂ ਚੌਥੀ ਸ਼ਾਦੀ ਇਹਨਾਂ ਪਿੰਗਲਾ ਨਾਲ ਕੀਤੀ ਸੀ। ਅਤੇ ਉਹ ਜਿਹੜੀ ਰਾਣੀ ਚੌਥੀ, ਉਹਦਾ ਨਾਮ ਸੀ ਪਿੰਗਲਾ, ਜਿਹੜੀ ਸੁੰਦਰਤਾ ਵਿੱਚ ਪਰੀਆਂ ਤੋਂ ਕੋਈ ਘੱਟ ਨਹੀਂ ਸੀ, ਪਰ ਸੋਹਣਾ ਰੂਪ ਕੀ ਕਰਨਾ ਜੇ ਗੁਣ ਨਹੀਂ ਸੋਹਣੇ। ਉਹਦੇ ਨੱਕ ਵੱਡੇ ਬਰਾਬਰ, ਚਰਿੱਤਰ ਦੋਹੀਣੀ ਸੀ। ਰਾਜਾ ਭਰਥਰੀ ਪਿੰਗਲਾ ਨਾਲ ਬਹੁਤ ਪਿਆਰ ਕਰਦਾ, ਰੂਪੇ ਕਾਮੇ ਦੋਸਤੀ ਮੁਤਾਬਕ ਰੂਪ ਕਰਕੇ ਅਤੇ ਉਹਦੇ ਅਧੀਨ ਹੋਇਆ ਸੀ, ਉਹਦਾ ਚੇਲਾ ਚਾਰੜੇ ਬਣ ਗਿਆ ਸੀ ਅਤੇ ਬੇਅੰਤ ਬੇਅੰਤ ਤੇ ਵਿਸ਼ਵਾਸ ਕਰਦਾ। ਇੱਕ ਦਿਨ ਵਿਕਰਮ ਦਾਤੇ ਨੇ ਜਿਹੜਾ ਵਿਕਰਮਾ ਦਿੱਤਿਆ ਜਾਂ ਵਿਕਰਮਾ ਜੀ ਤੇ ਅੱਜ ਤੋਂ ਵਿਕਰਮੀ ਸੰਮਤ ਚੱਲੀ ਆ, ਉਹ ਆਪਣੀ ਹੁਣ ਭਰਜਾਈ ਨੂੰ ਮੰਨਦਾ ਸੀ ਮਾਂ, ਅਤੇ ਮਾਂ ਜਿਹੜੀ ਉਹ ਬਹੁਤ ਰਾਜੇ ਨੂੰ ਵੱਸ ਕਰਕੇ ਅਤੇ ਅਧੀਨ ਕਰਕੇ ਅਤੇ ਨਿਡਰ ਹੋ ਕੇ ਵਿਚਰਦੀ, ਜਿਸ ਕਰਕੇ ਇਹਦਾ ਦਰੋਗੇ ਨਾਲ ਪ੍ਰੇਮ ਵਿਆਹ ਹੋਇਆ ਸੀ। ਅਤੇ ਵਿਕਰਮ ਉੱਧਰ ਮਹਿਲਾਂ ਵਿੱਚ ਵਿਚਰਦੇ ਵਿਚਰਦੇ ਨੇ ਆਪਣੀ ਭਾਬੀ ਨੂੰ ਇੱਕ ਨੌਕਰ ਨਾਲ ਬੁਰੀ ਹਾਲਤ 'ਚ ਵੇਖ ਲਿਆ। ਵਿਚਾਰ ਕਰਦੇ, ਵਟਾਂਦਰੇ ਕਰਦੇ ਅਥਵਾ ਦਰੋਗੇ ਨਾਲ ਵੇਖ ਲਿਆ। ਜਿਹੜਾ ਦਰੋਗਾ ਨੌਕਰ ਸੀ ਘੋੜਿਆਂ ਦੀ ਦੇਖ ਰੇਖ ਕਰਨ ਵਾਲਾ, ਅਤੇ ਭਾਵੀ ਜਿਹੜੇ ਜਿੰਨੇ ਨੌਕਰ ਘੋੜਿਆਂ ਦੀ ਦੇਖ ਰੇਖ ਕਰਦੇ ਸੀ ਨਾ, ਉਹਨਾਂ ਦਾ ਇਹ ਮੁਖੀਆ ਸੀ। ਦਰੋਗਾ ਨਾਂ ਸੀ ਇਹਦਾ, ਦਰੋਗਾ ਪਾਦੀ ਸਮਝ ਲਓ, ਨਾਮ ਸਮਝ ਲਓ। ਪਿੰਗਲਾ ਨੇ ਵਿਕਰਮ ਨੂੰ ਵੇਖ ਲਿਆ, ਇਸੇ ਕਰਕੇ ਉਹਨੇ ਇਹਨੂੰ ਵੀ ਇਹ ਤਾਂ ਬੜਾ ਕੰਮ ਖਰਾਬ ਹੋਇਆ, ਰਸਤੇ ਤੋਂ ਹਟਾਉਣ ਲਈ ਬੜਾ ਸ਼ੜਯੰਤਰ ਰਚਿਆ, ਖਾਣਾ ਪੀਣਾ ਜਿਹੜਾ ਛੱਡ ਛੁੱਟ ਦਿੱਤਾ। ਅਤੇ ਰਾਜੇ ਨੇ ਪੁੱਛਿਆ ਅਤੇ ਦੱਸਿਆ ਕਿ ਤੇਰੇ ਰਾਜੇ ਨੇ ਪੁੱਛਿਆ ਕਿ ਕੀ ਗੱਲ ਰਾਣੀ, ਤੂੰ ਪਾਣੀ ਧਾਣੀ ਨਹੀਂ ਪੀਂਦੀ, ਕਾਰਨ ਕੀ ਆ? ਉਹਨੇ ਦੱਸਿਆ ਕਿ ਤੇਰੇ ਭਰਾ ਜਿਹੜਾ ਵਾ ਉਹਨੇ ਮੇਰੀ ਇੱਜ਼ਤ ਉੱਤੇ ਹੱਥ ਡਾਲਿਆ, ਹੱਥ ਪਾਇਆ ਵਾ। ਅਤੇ ਰਾਜਾ ਜਿਹੜਾ ਸੀ ਆਪਣੇ ਭਰਾ 'ਤੇ ਪੂਰਾ ਪੂਰਾ ਵਿਸ਼ਵਾਸ ਕਰਦਾ, ਰਾਜਾ 'ਤੇ ਪੂਰਾ ਪੂਰਾ ਵਿਸ਼ਵਾਸ ਕਰਦਾ ਸੀ ਕਿ ਵਿਕਰਮ ਜਿਹੜਾ ਇਹ ਗਲਤੀ ਕਰ ਨਹੀਂ ਸਕਦਾ, ਕਿਉਂਕਿ ਉਹ ਇਹਨੂੰ ਮਾਂ ਸਮਝਦਾ, ਮੈਨੂੰ ਪਿਓ ਸਮਝਦਾ, ਇੱਦਾਂ ਕਰ ਨਹੀਂ ਸਕਦਾ। ਅਤੇ ਕਹਿੰਦਾ ਵੀ ਤੂੰ ਗਲਤ ਕਹਿ ਰਹੀ ਹੈ, ਗੱਲ ਨਹੀਂ ਹੋ ਸਕਦੀ। ਪਰ ਕਹਿੰਦੇ ਕਹਾਵਤ ਆ ਨਾ, 30-34 ਜਾਣੇ ਨਾ ਕੋਈ ਖਸਮ ਮਾਰ ਕਰ ਸਤੀ ਹੋਈ। 30 ਦੇ 34 ਕੌਣ ਜਾਣਦਾ, ਇਹਦੇ ਆਪਣੇ ਘਰ ਵਾਲੇ ਨੂੰ ਮਾਰ ਕੇ ਵੀ ਅੱਗ 'ਤੇ ਬਹਿ ਜਾਂਦੀ, ਹੱਥ ਸੰਧੌਰਾ ਲੀਨ ਵੀ ਮੈਂ ਨਹੀਂ ਰਹਿਣਾ, ਮੇਰਾ ਪਤੀ ਨਹੀਂ ਰਿਹਾ। ਅੰਤ ਵਿੱਚ ਰਾਜੇ ਨੇ ਪਤਨੀ ਦੇ ਮੋਹ ਵਿੱਚ ਆਪਣੇ ਭਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ, ਕਿਉਂਕਿ ਉਹਨੇ ਕਾਨੀ ਨੇ ਭਰ ਦਿੱਤੇ। ਕਹਿੰਦੇ ਵੀ ਨਹੀਂ ਨਹੀਂ ਇਹ ਹੋ ਨਹੀਂ ਸਕਦਾ, ਮੈਂ ਤਾਂ ਬੜੀ ਸੱਤ ਵਾਲੀ, ਆਪਾਂ ਜਿਵੇਂ ਪਹਿਲਾਂ ਪੜ੍ਹ ਚੁੱਕੇ ਹਾਂ ਥਾਨਕਾ। ਇਹਨੇ ਕਈ ਗੱਲਾਂ ਕਰਕੇ ਕੰਨ ਭਰ ਦਿੱਤੇ ਵੀ ਮੇਰਾ ਤੇ ਉਹਨੇ ਸਾਥ ਹੀ ਨਹੀਂ ਰਹਿਣ ਦਿੱਤਾ। ਪਿੰਗਲਾ ਨੇ ਕਿਹਾ ਕਿ ਵੇਖੋ ਮੇਰੀ ਬੜੀ ਬੁਰੀ ਹਾਲਤ ਹੈ, ਰਾਜਾ ਤੂੰ ਕੁਝ ਕਰ ਆਪਣੇ ਭਰਾ ਨਾਲ। ਅਖੀਰੀ ਉਹਨੇ ਦੋਸ਼ੀ ਕਰਾਰ ਦੇ ਦਿੱਤਾ ਰਾਜੇ ਨੇ, ਅਤੇ ਕਹਿਣ ਲੱਗੇ ਕਿ ਇਹਨੂੰ ਜੰਗਲ ਵਿੱਚ ਜਾ ਕੇ ਮਾਰ ਕੇ ਹੀ ਆਓ, ਜੰਗਲ ਵਿੱਚ ਲੈ ਜਾਓ, ਉੱਥੇ ਮਾਰ ਸੁੱਟੋ, ਇਹਦੀਆਂ ਅੱਖਾਂ ਕੱਢ ਕੇ ਅਤੇ ਮੈਨੂੰ ਦਿਖਾਓ, ਤਾਂ ਮੈਂ ਜਿਉਂਦੀ ਰਹਿੰਦੀ ਨਹੀਂ ਤਾਂ ਮੈਂ ਮਰ ਜਾਵਾਂਗੀ, ਮੇਰਾ ਕੋਈ ਜੀਣਾ ਨਹੀਂ ਹੈ, ਕਿਉਂਕਿ ਇਹਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ। ਰਾਜਾ ਭਰਤਰੀ ਹਰੀ ਆਪਣੇ ਨੌਕਰਾਂ ਨੂੰ ਇਹੀ ਉਹਨੇ ਆਦੇਸ਼ ਦੇ ਦਿੱਤਾ, ਇਹੀ ਉਹਨੇ ਆਗਿਆ ਕਰ ਦਿੱਤੀ ਵੀ ਇੰਝ ਹੀ ਕਰੋ ਜਿਵੇਂ ਰਾਣੀ ਮੇਰੀ ਕਹਿੰਦੀ ਹੈ। ਜਦੋਂ ਨੌਕਰ ਲੈ ਕੇ ਚੱਲੇ ਤਦੋਂ ਵਿਕਰਮ ਭਰਾ ਨੇ ਕਿਹਾ ਕਿ ਭਰਾ ਮੇਰੇ, ਇਹ ਜਿਹੜੀ ਇਸਤਰੀ ਆ ਨਾ ਇਹ ਚੰਗੀ ਨਹੀਂ ਹੈ, ਇੱਕ ਦਿਨ ਤੁਹਾਡੇ 'ਤੇ ਵਾਰ ਕਰਾਏਗੀ, ਤੁਹਾਨੂੰ ਵੀ ਨਹੀਂ ਛੱਡੇਗੀ, ਮਰਵਾ ਕੇ ਛੱਡੇਗੀ, ਚਰਿੱਤਰ ਬਹੁਤ ਮਾੜਾ। ਇਹ ਸਹੀ ਨਹੀਂ, ਮੈਂ ਤੇ ਮਾਂ ਮੰਨਦਾ, ਪਰ ਹੁਣ ਅੱਖੀ ਦੇਖ ਕੇ ਵੇਖੋ ਕਿਹੜਾ ਕਿਧ ਘੋਰਿਆ ਜਾਏ। ਤੇ ਇਹ ਆਵਰੂ ਦੁਨੀਆਂ ਵਿੱਚੋਂ ਗਵਾ ਦੇਵੇਗੀ, ਭਾਵ ਤੁਹਾਨੂੰ ਮਰਵਾ ਦੇਵੇਗੀ ਇੱਕ ਦਿਨ। ਕੋਈ ਗੱਲ ਨਹੀਂ, ਮੈਂ ਤੇ ਜਿਵੇਂ ਤੁਸੀਂ ਕਿਹਾ ਚਲਾ ਜਾਂਦਾ ਵਾਂ, ਸਭ ਕੁਛ ਸਹਿਣ ਨੂੰ ਤਿਆਰ ਹਾਂ। ਮੈਂ ਤੁਹਾਡੇ ਵਚਨ ਦਾ ਉਲੰਘਣਾ ਨਹੀਂ ਕਰਦਾ, ਤੁਸੀਂ ਜਿਵੇਂ ਕਰਨਾ ਕਰੋ, ਮੈਂ ਤੁਹਾਨੂੰ ਦੱਸ ਦਿੱਤਾ ਵੀ ਠੀਕ ਨਹੀਂ ਹੈ। ਪਰ ਰਾਜੇ ਨੂੰ ਕਿੱਥੇ ਕਹਿੰਦੇ ਜੂ ਸਰਕਦੇ ਹੈ, ਕਾਮ ਦੀ ਇਹੋ ਜਿਹੀ ਵਾਸ਼ਨਾ ਅਧੀਨ ਹੋਇਆ ਅਤੇ ਰਾਜੇ ਨੇ ਕੋਈ ਆਪਣੇ ਭਰਾ ਦੀ ਸੁਣੀ ਕਿ ਨਹੀਂ ਨਾ। ਕਹਿੰਦੇ ਇੱਕ ਕਵੀ ਨੇ ਕਿਹਾ ਵਾ ਵੀ ਵਿਕਰਮ ਨੇ ਆਪਣੇ ਭਰਾ ਨੂੰ ਜੋ ਬਚਨ ਕਹੇ ਉਸ ਵੇਲੇ ਉਹ ਇਹ ਆ, ਆਜਗਾ ਬੋਲਾ ਯਾਦ ਰੱਖੀਏ ਵਿਕਰਮ ਬਾਈ ਕਾ। ਇਹ ਰਾਜਾ ਅੱਜ ਦਾ ਬੋਲਾ ਯਾਦ ਰੱਖ ਆਪਣੇ ਭਰਾ ਵਿਕਰਮ ਦਾ, ਦੁਨੀਆ ਮੇਂ ਸੇ ਖੋ ਦੇਗਾ ਤੁਜ ਵਹਿਮ ਲੁਗਾਈ ਕਾ। ਜਿਹੜਾ ਵਹਿਮ ਹੈ ਨਾ ਲੁਗਾਈ ਦਾ, ਘਰਵਾਲੀ ਦਾ, ਪਿੰਗਲਾ ਦਾ, ਤੁਹਾਨੂੰ ਭਰਾ ਜੀ ਇਹ ਤਾਂ ਦੁਨੀਆਂ ਵਿੱਚੋਂ ਖੋ ਦਊਗਾ। ਪਾ ਦਿਨ ਗਵਾਚ ਜਾਓਗੇ, ਇੱਕ ਦਿਨ ਇਹੋ ਜਿਹਾ ਕੰਮ ਕਰੋਗੀ ਜੀਂਦੇ ਜੀ ਮਰ ਜਾਓਗੇ। ਵਿਕਰਮ ਨੇ ਦੱਸਿਆ ਕਿ ਇਸਤਰੀ ਚਰਿੱਤਰਵਾਨ ਨਹੀਂ ਆ, ਇਹ ਚਰਿੱਤਰਹੀਣ ਆ, ਪਰੰਤੂ ਰਾਜਾ ਰਾਜਾ ਵਾ ਉਹਨੇ ਤੇ ਕੰਨ ਹੀ ਬੰਦ ਕਰ ਲਏ। ਤੇ ਵਿਕਰਮ ਭਰਾ ਆਪਣੇ ਦੀ ਇੱਕ ਨਹੀਂ ਸੁਣੀ, ਭਰਾ ਨੂੰ ਮਾਰਨ ਦਾ ਉਦੇਸ਼ ਦਿੱਤਾ ਵੀ ਅੱਖਾਂ ਕੱਢ ਕੇ ਲਿਆਓ, ਮੇਰੀ ਘਰਵਾਲੀ ਵੱਲ ਅੱਖਾਂ ਮਾੜੀਆਂ ਨੇ ਵੇਂਦਾ ਤੇ ਮੇਰੀ ਰਾਣੀ ਨੂੰ ਦਿਖਾ। ਕਹਿੰਦੇ ਉੱਥੇ ਇੱਕ ਬਹੁਤ ਦਇਆ ਵਾਲਾ ਸਿਆਣੇ ਵੀ ਸਾਰੇ ਉਹਦੇ ਮੂਰਖ ਨਹੀਂ ਹੋ ਜਾਂਦੇ, ਬਿਰਧ ਮੰਤਰੀ ਸੀ ਬੁੱਢਾ, ਉਹਨੇ ਅੱਖਾਂ ਤੋਂ ਭਰੋਖਾ ਕਰਕੇ ਇਹਦੇ ਨੌਕਰ ਦੇ ਨਾਲ ਕਿਹਾ ਕਿ ਵਿਕਰਮ ਵੇਖੋ ਇਹ ਨਿਰਦੋਸ਼ ਆ ਅਤੇ ਇਸ ਨੂੰ ਮਾਰਨਾ ਨਹੀਂ ਆ, ਕਿਸੇ ਹਰਨ ਦੀਆਂ ਅੱਖਾਂ ਉੱਖਾਂ ਕੱਢ ਕੇ ਅਤੇ ਆਪਾਂ ਲਿਆ ਕੇ ਰਾਣੀ ਨੂੰ ਦੇ ਦਿੰਦੇ ਹਾਂ, ਦਿਖਾ ਦਿੰਦੇ ਹਾਂ, ਅਤੇ ਵਿਕਰਮ ਨੂੰ ਆਪਾਂ ਕਿਸੇ ਜ਼ਿੰਮੇਦਾਰ ਵਿਅਕਤੀ ਦੇ ਪਾਸ ਪਾ ਵੀ ਇਹ ਦੂਸਰੇ ਕੋਲ ਛੱਡ ਆਉਂਦੇ। ਉਹ ਦੂਸਰਾ ਰਾਜਾ ਸੀ ਉਹ ਕੌਣ, ਭਾਤਰੀ ਜੀ ਦਾ ਮਾਮਾ ਹੀ ਸੀ ਜਾਂ ਵਿਕਰਮ ਦਾ ਮਾਮਾ ਹੀ ਸੀ, ਉਹਦੇ ਰਾਜ ਵਿੱਚ ਕਹਿੰਦੇ ਵੀ ਛੱਡ ਆਓ। ਐਸਾ ਹੀ ਫਿਰ ਉਹਨਾਂ ਕੀਤਾ, ਨੌਕਰਾਂ ਨੇ ਵਿਕਰਮ ਨੂੰ ਛੱਡ ਆਏ ਉੱਥੇ, ਅਤੇ ਹਿਰਨੀ ਦੀਆਂ ਹਿਰਨ ਨੂੰ ਮਾਰ ਕੇ ਉਹਦੀ ਅੱਖਾਂ ਕੱਢ ਕੇ ਲਿਆ ਕੇ ਦਿਖਾਈਆਂ, ਅਤੇ ਪਿੰਗਲਾ ਦਾ ਜਿਹੜਾ ਰਸਤੇ ਦਾ ਰੋੜਾ ਉਹ ਦੂਰ ਹੋ ਗਿਆ, ਰਾਜਾ ਤਾਂ ਪਹਿਲਾਂ ਹੀ ਵੱਸ ਸੀ, ਉਹ ਤਾਂ ਖੁੱਲ੍ਹੇਆਮ ਹੋ ਗਈ, ਅਤੇ ਰਾਜਾ ਜਿਹੜਾ ਆਪਣੀ ਘਰਵਾਲੀ ਦੀ ਮਸਤੀ ਵਿੱਚ ਆਪਣੇ ਕੰਮਾਂ 'ਚ ਰੁੱਝਾ ਰਹਿੰਦਾ, ਆ ਮੌਜ ਨਾਲ ਕਹਿੰਦਾ ਵੀ ਰਾਣੀ ਮੈਨੂੰ ਬੜੀ ਪਿਆਰੀ ਆ, ਭਰਾ ਦਾ ਖਿਆਲ ਕੋਈ ਨਾ ਰਿਹਾ। ਅਤੇ ਰਾਜਾ ਭਰਤੀ ਜਿਹੜਾ ਸੀ ਉਹ ਇਹ ਮੌਜਾਂ ਨਾਲ ਆਪਣੇ ਕੰਮ ਕਾਰ ਕਰਦਾ, ਕੀ ਆ ਭਾਵ ਵੀ ਸ਼ਿਕਾਰ ਖੇਡਣ ਜਾਂਦਾ, ਅਤੇ ਜਿਵੇਂ ਫਿਰ ਇਹ ਸ਼ਿਕਾਰ ਖੇਡਣ ਜਾਂਦਾ ਰਿਹਾ, ਇੱਕ ਦਿਨ ਇਹਦੀ ਗੋਰਖਨਾਥ ਨਾਲ, ਸਿੱਧ ਗੋਰਖਨਾਥ ਨਾਲ ਜਿਵੇਂ ਭੇਟਾ ਹੋਈ, ਹੁਣ ਉਹ ਕਥਾ ਇਵੇਂ ਆ ਵੀ ਇੱਕ ਦਿਨ ਰਾਜਾ ਭਰਤਰੀ ਜਿਹੜਾ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਹੋਇਆ ਸੀ, ਉਸਨੇ ਇੱਕ ਹਿਰਨ ਨੂੰ ਤੀਰ ਦੇ ਨਾਲ ਮਾਰ ਦਿੱਤਾ। ਉਸੇ ਸਮੇਂ ਕਈ ਕਹਿੰਦੇ ਕਾਲਾ ਹਿਰਨ ਸੀ, ਕੋਈ ਵੀ ਹਿਰਨ ਆ, ਮਤਲਬ ਹਿਰਨ ਮਾਰ ਦਿੱਤਾ। ਉਸੇ ਸਮੇਂ ਸ੍ਰੀ ਗੋਰਖਨਾਥ ਜਿਹੜੇ ਸਿੱਧ ਸਨ ਮਹਾਨ, ਉਹ ਉੱਥੋਂ ਗੁਜ਼ਰ ਰਹੇ ਸੀ, ਭਾਵੇਂ ਦੇ ਭਾਗ ਹੀ ਜਾਗਣੇ ਸੀ, ਪਰਮਾਰਥ ਵੱਲ ਲਿਆਉਣਾ ਸੀ। ਉਸਨੇ ਰਾਜੇ ਭਰਤਰੀ ਨੂੰ ਕਿਹਾ ਕਿ ਵੇਖ ਰਾਜਾ, ਨਿਰਦੋਸ਼ਾਂ ਨੂੰ ਮਾਰਨਾ ਬੜਾ ਮਹਾਂਪਾਪ ਹੈ, ਬਹੁਤ ਮਹਾਂਪਾਪ ਲੱਗਦਾ, ਇਹ ਤੂੰ ਚੰਗੀ ਨਹੀਂ ਕੀਤੀ। ਅਤੇ ਰਾਜਾ ਹੁਣ ਰਾਜ ਭਾਗ ਵਿੱਚ ਅੰਨਾ ਹੋਇਆ ਸੀ, ਹਾਂਜੀ, ਅਤੇ ਉਹਨੂੰ ਕੀ ਸੋਝਦਾ, ਕਿਉਂਕਿ ਰਾਜਾ ਵਿੱਚ ਹੰਕਾਰ ਹੀ ਬਹੁਤਾ ਹੁੰਦਾ, ਇਹ ਆਪਣੀ ਕਿਰਿਆ ਵਿੱਚ ਐਂ ਵੱਧਾ, ਅਤੇ ਇਹਨੇ ਗੋਰਖਨਾਥ ਦੀ ਇੱਕ ਗੱਲਬਾਤ ਨਹੀਂ ਸੁਣੀ। ਅਤੇ ਰਾਜਾ ਨੂੰ ਹੁਣ ਕਹਿ ਤੇ ਰਿਹਾ ਗੋਰਖਨਾਥ ਵੀ ਇਹ ਸੰਸਾਰ ਆ, ਆਪਾਂ ਇੱਥੇ ਸਦਾ ਨਹੀਂ ਰਹਿਣਾ, ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਪਰ ਇਹਨੇ ਨਹੀਂ ਕੋਈ ਸੁਣਿਆ, ਕੰਨ ਘੇਸ ਜੀ ਮਾਰ ਕੇ ਤਾਂ ਲੱਗਾ ਰਿਹਾ। ਸ੍ਰੀ ਗੋਰਖਨਾਥ ਜੀ ਜਿਹੜੇ ਸਨ ਉਹਨਾਂ ਨੇ ਕਹਿੰਦੇ ਵੀ ਸੰਤਾਂ ਵਾਲਾ ਵੇਸ ਲਿਬਾਸ ਧਾਰਨ ਕੀਤਾ ਸੀ, ਅਤੇ ਇਹਨੇ ਰਾਜੇ ਨੇ ਸਿੱਖਿਆ ਤਾਂ ਕੀ ਧਾਰਨ ਕਰਨੀ ਆ, ਅਤੇ ਸਗੋਂ ਬੜਾ ਆਖਰੀ ਝਾਕ ਕੇ ਵਹਿੰਦਾ, ਭਾਵ ਕਿ ਜੇ ਕਿਤੇ ਗੋਰਖਨਾਥ ਨੇ ਵੀ ਸੰਤਾਂ ਵਾਲਾ ਵੇਸ ਲਿਬਾਸ ਇਹਨਾਂ ਨੇ ਪਾਇਆ ਹੁੰਦਾ, ਅਤੇ ਤੀਰ ਇਹਨੂੰ ਵੀ ਇੱਕ ਬਖਸ਼ ਦੇਣਾ ਸੀ ਭਰਤਰੀ ਜੀ ਨੇ, ਕਿਉਂਕਿ ਰਾਜਾ ਹੀ ਇਹਨੇ ਕਹਿੰਦਾ ਕੌਣ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ, ਵੱਡੇ ਨੂੰ ਸਮਝਾਉਣਾ ਬਹੁਤ ਔਖਾ ਜਿਹੜਾ ਵੱਡਾ ਮੰਨਦਿਆ ਹੋਵੇ ਆਪਣੇ ਆਪ ਨੂੰ। ਫਿਰ ਵੀ ਇਹਨੇ ਆਪਣੀ ਜਿਹੜੀ ਦੁਸ਼ਟਤਾ ਸੀ ਨਾ ਉਹ ਸੰਭਾਲ ਲਈ ਤੇ ਜ਼ਬਾਨ ਦੇ ਨਾਲ ਵਾਰਜਾ ਕੀਤਾ। ਪਾਪ ਬੋਲੇ ਵੀ ਉਹ ਸੰਤ ਜੀ, ਜੇ ਤੁਹਾਨੂੰ ਇਹ ਜੀਵਾਂ ਦੇ ਪ੍ਰਤੀ ਇੰਨੀ ਦਇਆ ਆ ਨਾ, ਇੰਨੇ ਦਇਆਵਾਨ ਹੋ ਤਾਂ ਇਸ ਹਿਰਨ ਨੂੰ ਜਿੰਦਾ ਹੀ ਕਰ ਦਿਓ। ਤੁਸੀਂ ਗੱਲਾਂ ਨਾਲ ਥੋੜ੍ਹੀ ਕੁਝ ਹੋਣਾ, ਜਿਉਂਦਾ ਕਰ ਦਿਓ। ਜੇ ਤੁਹਾਨੂੰ ਦਇਆ ਆਉਂਦੀ ਮੈਂ ਮਾਰਦਾ, ਤੁਸੀਂ ਜਿਉਂਦਾ ਕਰ ਦਿਓ। ਜਿਉਂਦਾ ਕਰਨ ਵਾਲਾ ਵੱਡਾ ਹੁੰਦਾ, ਨਹੀਂ ਤਾਂ ਜਿਹੜਾ ਸੰਤਾਂ ਵਾਲਾ ਲਿਬਾਸ ਜਿਹਾ ਕੀਤਾ ਨਾ ਵੇਸ਼ਭੂਸ਼ਾ, ਇਹ ਕਹਿੰਦਾ ਉਤਾਰ ਕੇ ਰੱਖ ਦਿਓ, ਇਹਦਾ ਕੋਈ ਫਾਇਦਾ ਨਹੀਂ। ਇਸ ਕਿਉਂਕਿ ਸੰਤ ਜੀ ਆ ਸਕਦੇ, ਹਾਂਜੀ ਸੰਤ ਸਹਾਈ ਜੀ। ਗੋਰਖਨਾਥ ਨੇ ਸੁਣ ਕੇ ਸ਼ਰਤ ਰੱਖ ਦਿੱਤੀ, ਵੇਖ ਲਾ ਇਹ ਹਿਰਨ ਨੂੰ ਤਾਂ ਜਿਉਂਦਾ ਮੈਂ ਕਰ ਦੂੰਗਾ, ਪਰ ਤੈਨੂੰ ਮੇਰਾ ਚੇਲਾ ਜ਼ਰੂਰ ਬਣਨਾ ਪਊਗਾ। ਰਾਜੇ ਭਰਤਰੀ ਨੇ ਕਿਹਾ, ਸੋਚਿਆ ਵੀ ਇਹ ਜਿਉਂਦਾ ਕਰਨਾ ਕਿਹੜਾ ਸੌਖਾ, ਅਤੇ ਫਿਰ ਕਹਿਣ ਲੱਗਾ ਵੀ ਠੀਕ ਆ, ਜੇ ਤੁਸੀਂ ਇਹਨੂੰ ਜਿਉਂਦਾ ਕਰ ਦਿੱਤਾ ਤਾਂ ਮੈਂ ਤੁਹਾਡਾ ਚੇਲਾ ਬਣਾਂਗਾ। ਗੋਰਖਨਾਥ ਕਹਿੰਦੇ ਬੜੀ ਸ਼ਕਤੀ ਵਾਲਾ ਆ, ਉਹਨੇ ਉਸੇ ਸਮੇਂ ਉਹ ਹਿਰਨ ਦਾ ਕੰਨ ਫੜਿਆ, ਕੰਨ ਫੜ ਕੇ ਅਤੇ ਕਹਿੰਦੇ ਖੜਾ ਕਰ ਦਿੱਤਾ, ਜਿਉਂਦਾ ਕਰ ਦਿੱਤਾ। ਹੁਣ ਰਾਜੇ ਵੇਖ ਚਕਰਾ ਗਿਆ, ਹੋਰ ਸਿਪਾਹੀ ਵੀ। ਰਾਜਾ ਉੱਥੇ ਘੋੜੇ 'ਤੇ ਚੜਿਆ ਰਿਹਾ ਸੀ ਆਕੜ ਕੇ, ਅਤੇ ਗੋਰਖਨਾਥ ਕਹਿਣ ਲੱਗਾ ਵੀ ਰਾਜਾ ਇੰਜ ਕਰ, ਹੁਣ ਤੂੰ ਸਾਡਾ ਬਚਨ ਮੰਨ, ਘੋੜੇ ਤੋਂ ਪਹਿਲਾਂ ਥੱਲੇ ਉਤਰ। ਰਾਜਾ ਕਹਿੰਦੇ ਘੋੜੇ ਤੋਂ ਉਸੇ ਵੇਲੇ ਥੱਲੇ ਉਤਰਿਆ, ਅਤੇ ਸੰਤ ਗੋਰਖਨਾਥ ਜੀ ਦੇ ਪੈਰ ਫੜ ਲਏ ਨੇ, ਸ਼ਮਾ ਮੰਗੀ, ਮਹਾਰਾਜ ਮੈਨੂੰ ਮਾਫ਼ ਕਰ ਦਿਓ, ਅਤੇ ਜੋ ਮੈਂ ਵਚਨ ਕੀਤਾ ਉਹ ਮੈਂ ਪੂਰਾ ਕਰਾਂਗਾ, ਕਿਉਂਕਿ ਨਿਆਂਕਾਰੀ ਵੀ ਸੀ ਇਹ, ਕੁਝ ਸਮਾਂ ਤੁਸੀਂ ਮੈਨੂੰ ਰਾਜਭਾਗ ਕਰਨ ਦਿਉ, ਫਿਰ ਮੈਂ ਤੁਹਾਡਾ ਸ਼ਿਸ਼, ਚੇਲਾ, ਚਾਚੜਾ, ਜਗਿਆਸੂ, ਸਿੱਖਿਆ ਲੈਣ ਵਾਲਾ ਸਿੱਖ ਜ਼ਰੂਰ ਬਣ ਜਾਊਂਗਾ। ਹੁਣ ਕਹਿੰਦਾ ਵੀ ਮੇਰੀ ਪਤਨੀ ਜਿਹੜੀ ਆ ਉਹ ਰੋ ਰੋ ਕੇ ਮਰ ਜਾਊਗੀ, ਜੇ ਮੈਂ ਤੁਹਾਡੇ ਕੋਲ ਆ ਗਿਆ ਉਹ ਮੇਰੇ ਬਿਨਾਂ ਰਹਿ ਨਹੀਂ ਸਕਦੀ, ਅਤੇ ਇਸ ਕਰਕੇ ਤੁਸੀਂ ਨਾ ਮੈਨੂੰ ਆਗਿਆ ਦੇ ਦਿਓ, ਮੈਂ ਥੋੜ੍ਹਾ ਰਾਜਭਾਗ ਕਰ ਲਾਂ। ਅਥਵਾ ਕਹਿਣ ਦਾ ਮਤਲਬ ਸੀ ਵੀ ਜਿੰਨਾ ਚਿਰ ਪਿੰਗਲਾ ਜਿਉਂਦੀ ਮੈਨੂੰ ਰਾਜਭਾਗ ਕਰ ਲੈਣ ਦਿਓ। ਅੰਦਰਲੀ ਆਪਣੀ ਅੱਗ ਸੀ, ਅੰਦਰਲਾ ਆਪਣਾ ਇਹ ਕਹਿਣਾ ਸੀ, ਅਤੇ ਘਰ ਵਾਲੀ ਦਾ ਬਹਾਨਾ ਲਾ ਦਿੱਤਾ ਵੀ ਉਹ ਮੇਰੇ ਬਿਨਾਂ ਰਹਿ ਨਹੀਂ ਸਕਦੀ, ਮਰ ਜਾਏਗੀ, ਰੋ ਰੋ ਕੇ ਕੰਵਲੀ ਹੋ ਜਾਏਗੀ, ਕਿਉਂਕਿ ਪਖੰਡ ਪਿੰਗਲਾ ਵੀ ਬਹੁਤ ਕਰਦੀ ਹੁੰਦੀ ਸੀ ਇਹਦੇ ਸਾਹਮਣੇ ਰਾਜੇ ਜੀ ਦੇ। ਗੋਰਖਨਾਥ ਹੁਣ ਸਾਰਾ ਕੁਝ ਜਾਣਦੇ ਸਨ, ਉਹਨਾਂ ਨੇ ਕਿਹਾ, ਕਹਿੰਦੇ ਵੇਖ ਰਾਜਨ, ਬਾਨ ਆ ਲੇ ਕੀ ਬਾਨ ਨਾ ਜਾਵੇ, ਚਾਹੇ ਚਾਰੋ ਵੇਦ ਪੜ੍ਹਾ ਲੇ। ਆਦਤਾਂ ਜਿਨ੍ਹਾਂ ਦੀਆਂ ਬੁਰੀਆਂ ਹੋਣ ਉਹਨਾਂ ਦੀਆਂ ਆਦਤਾਂ ਨਹੀਂ ਜਾਂਦੀਆਂ, ਚਾਹੇ ਚਾਰੇ ਵੇਦ ਪੜ੍ਹਾ ਲਓ। ਇਹ ਗੱਲ ਬਿਲਕੁਲ ਠੀਕ ਆ, ਜਿੰਨੇ ਗੁਣੀ ਗਿਆਨੀ ਬਣਦੇ ਨਾ ਆਪਣੇ ਆਪ 'ਚ, ਇਹ ਸਾਰਿਆਂ ਦਾ ਜਿੰਨਾ ਬੁਰਾ ਹਾਲ ਹੈ ਸ਼ਾਇਦ ਹੀ ਦੂਜੇ ਲੋਕ ਆਮ ਲੋਕਾਂ ਦਾ ਹੋਵੇ। ਨਾਲ ਕਹਿੰਦੇ ਚਾਰੇ ਵੇਦ ਪੜ੍ਹਾ ਲੇ, ਤ੍ਰੀਆ ਆਪਣੀ ਨਾ ਹੋਦੀ, ਚਾਹੇ ਕਿਤਨੇ ਲਾਡ ਰਡਾ ਲੇ, ਇਸ ਦੀ ਕਦੀ ਆਪਣੀ ਨਹੀਂ ਹੁੰਦੀ। ਕਹਿੰਦੇ ਜਿਵੇਂ ਕਿੰਨੇ ਲਾਡ ਰਡਾ ਲਓ, ਇਹ ਤਾਂ ਕੋਈ ਪਤੀ ਵਰਤਾ ਧਰਮ ਵਾਲੀ ਹੁੰਦੀ ਨਹੀਂ, ਤੇ ਬਹੁਤੇ ਦੇ ਸਤਿਗੁਰੂ ਮਹਾਰਾਜ ਨੇ ਵੀ 405-74 ਹੀ ਲਿਖੇ ਆ। ਇਹ ਜਿਹੜਾ ਮੋਹ 'ਚ ਫਸਿਆ ਹੋਊਗਾ ਨਾ, ਉਹਨੇ ਕਹਿਣਾ ਹੱਦ ਹੋ ਗਈ, ਇਹ ਕਿਹੋ ਜਿਹੀ ਗੱਲਾਂ ਕਰਦੇ ਹੈ, ਇਹ ਨਹੀਂ ਗੱਲਾਂ ਹੀ ਮੰਨਦੇ ਨਹੀਂ। ਪਰ ਤਕਰੀਬਨ ਸ਼ਾਸਤਰਾਂ ਮੁਤਾਬਕ ਅਤੇ ਪਰਮਾਰਥ ਦੇ ਵੇਖਿਆ ਜਾਵੇ ਤਾਂ ਹੁੰਦਾ ਤਾਂ ਇੱਦਾਂ ਹੀ ਹੈ। ਲਾਡ ਜਿਹਨੇ ਮਰਜ਼ੀ ਲੜਾ ਲਓ, ਪੈਸਾ ਨਾ ਰਿਹਾ ਅਤੇ ਇਸਤਰੀ ਨੂੰ ਰੱਖਣਾ ਵੀ ਔਖਾ ਹੋ ਜਾਂਦਾ, ਕੋਈ ਹੈ ਜਿਹੜੀ ਸਬਰ ਸੰਤੋਖੀ ਹੋਵੇ। ਪਰ ਭਰਥੀ ਜਿਹੜਾ ਸੀ ਉਹ ਆਪਣੀ ਦ੍ਰਿਸ਼ਟੀ ਵਿੱਚ ਆਪਣੀ ਪਤਨੀ ਨੂੰ ਮੰਨਦਾ ਸੀ ਸਵੀ ਸਵਿੱਤਰੀ ਦੇਵੀ, ਗੋਰਖਨਾਥ ਜੀ ਦੇ ਬਚਨ ਸਮਝ ਨਾ ਸਕਿਆ। ਉਹਨੇ ਆਪਣੀ ਘਰਵਾਲ ਦੀ ਬੜੀ ਵਕਾਲਤ ਕੀਤੀ, ਗੋਰਖਨਾਥ ਜੀ ਕਿਤੇ ਆਇਓ, ਕਿਤੇ ਦੇਖਿਓ, ਮਿਲਿਓ, ਬਹੁਤ ਮਹਾਨ ਹੈ। ਗੋਰਖਨਾਥ ਜੀ ਨੇ ਕਿਹਾ, ਵੇਖ ਤੇਰੀ ਇੱਛਾ, ਤੂੰ ਸੰਸਾਰ ਦੇ ਵਿੱਚ ਮਨ ਲਾਇਆ ਹੋਇਆ, ਜਦੋਂ ਤੇਰਾ ਮਨ ਦੁਖੀ ਹੋ ਜਾਊ ਸੰਸਾਰ ਤੋਂ ਤਦੋਂ ਆ ਜਾਣਾ। ਪਤਾ ਸੀ ਵੀ ਇਹ ਕਾਰਾ ਵਰਤਾਉਣਾ। ਕਹਿੰਦੇ ਵੀ ਜਦੋਂ ਤੇਰਾ ਮਨ ਚੁੱਕਿਆ ਜਾਊਗਾ ਨਾ, ਭਾਵ ਆਪਣੀ ਘਰਵਾਲੀ ਦਾ ਸੰਸਾਰ ਵੱਲੋਂ, ਉਦੋਂ ਹੀ ਆ ਜਾ। ਕੁਝ ਸਮੇਂ ਬਾਅਦ ਕਹਿੰਦੇ ਉਦੋਂ ਤੇ ਗੋਰਖਨਾਥ ਚਲੇ ਗਏ। ਫਿਰ ਕੁਝ ਸਮੇਂ ਬਾਅਦ ਗੋਰਖਨਾਥ ਜੀ ਇੱਕ ਆਪਣਾ ਲਿਬਾਸ ਬਦਲ ਕੇ ਹੋਰ ਸੰਤ ਦੇ ਰੂਪ ਵਿੱਚ ਰਾਜੇ ਭਰਥਰੀ ਪਾਸ ਆਏ, ਅਤੇ ਉਹਨਾਂ ਨੂੰ ਇੱਕ ਅਮਰ ਫਲ ਦੇ ਕੇ ਕਿਹਾ ਕਿ ਜੋ ਇਸ ਫਲ ਨੂੰ ਖਾ ਲਵੇਗਾ ਨਾ, ਉਹਦੀ ਲੰਬੀ ਉਮਰ ਹੋ ਜਾਊਗੀ ਅਤੇ ਜਵਾਨ ਬਣਿਆ ਰਹੂਗਾ। ਪਿੱਛੇ ਜਾਇਆ ਨਾ ਵੀ ਬ੍ਰਾਹਮਣ ਨੇ ਇੱਕ ਦੇਵਤੇ ਦੀ ਕੀਤੀ ਪੂਜਾ, तो वह विराग शतजगी भी आएगा कि ब्राह्मण ने जिहड़ा अमरफल राजे ने दिता सी वह भी अगे आ जाएगा। विराग शतक मुताबक वही बिल्कुल ठीक है बिल्कुल। ते चंद्र शेखर करके नाम होंदा उस ब्राह्मण का, जो चंद्र शेखर समझ लो जां गोरखनाथ जी ही मानो कि चंद्र शेखर बने हुए सन। सो रो विचार ते गोरखनाथ जी ने सोर संतां वाला भेस बदल के राजे पाथरी कोल आए ते उन्होंने एक अमरफाल दे दिता, गया भी तेरी लंबी उम्र जवान रहेगा। ये कह के संत जी कुछ दक्षिणा जी लैके चले गए। फल की कीमत नहीं ली, फिर फल की कीमत पता सी भी यही आ, फल नहीं तो इन्हू साडे को लिया, आपां कि कीमत लैनी, इन्हों सारा पता ही सी गुरनाथ होना। राजे ने विचार किया कि मेरे तो पहला मेरी पत्नी की जे मौत हो गई पिंगला की तो मैं नहीं जीता रह पाऊंगा, तो जे मैं मर गया तो वह नहीं जीती रह पाऊगी, इसलिए कहता भी ये फल पिंगला राणी नू दे देना चाहिए। वह फल अपनी लैके तो राणी नू दे देता, वो गुण दसे तू जवान रहेगी लंबी उम्र रहूगी तेरी खुशी बेच ही मेरी खुशी। राणी का हुण प्रेम अगले पासे दरोगे ना, क्योंकि मन सदा अगे तो अगे ही हुंदा। राणी कहिंदी भी राजा ठीक रख दे मैं खा लैनी आ, चकरा जिहा दे के अखां तो परोखा जिहा करके राणी ने वह फल अपने प्रेमी घोड़ियां वाले दरोगे मुखिए नू दे दिता। उहदे गुण दसे वह भी सुन के खुश, तो उहने कहा कि मैं अपनी लंबी उम्र जिहड़ी आ वह की करनी आ, मैनू तो वेसवा की उम्र लंबी करनी चाहिए जित को मैं जाना आना। राणी ने दरोगे नू कहा भी तेरी लंबी उम्र तू जवान ते मैं जवान सदा मेरी लंबी उम्र आ, जे तेरे पलना रहा तो मैं भी की हाँ मेरे भी कुछ नहीं है, क्योंकि जिथे मोह वे उत्थे जाके बंदा ढेंदा ना। उधर दरोगा वह लैके फल भी मैं जड़ा वा भी ता ही जवान तो जवान है तो लंबी उम्र वाला, जे मेरी वेसवा रही इस तरह लंबी उम्र वाली तो जवान, उन्हें फल जड़ा अपनी वेसवा नू दे दिता। तो जो वेसवा नू दे दिता तो वेसवा ने वह फल लैके बड़ा विचार किया। ये आपां उथानका जी पढ़ रहे हैं कि वेसवा सब तो महान है जे मनीए, इसे जिन्हें विचार की शोभ ना, तो राणी ने विचार की भी राजे नूं दे दिए राजा राज लंबा करू, ना दरोगे ने उदों ना दरोगे ने सोचा भी मैं ही राजे तक पहुँचा दा, उन्हूं अपनी पई सी, पर इत्थे ना राजे ने सोचा भी मैं छक के ते मैं राज भाग वड्डा करांगा सब दा भला करांगा सुख माणांगा, कोई गल नहीं राणियां ते आउंदियां रहणगियां, पर ना झूठे प्रेम की यह निशानी है भी वह अगे तो अगे अपना जोड़ा नुकसान कर लिए वधीकी करता। पर इतने जी मुख रही है वह रही है वेसवा, उन्हें बड़ी लंबी विचार की मन च के मना ये जे तू फल खा लिया तो तू तो अमर हो जाएगी, तो ये फल अमर हो गई लंबी उम्र हो गई तो तू तो कुकर्म ही कमाएगी, तू चंगा काम तो कोई करना नहीं, इस करके तेरा खादा खुदा के काम नहीं है, ते तेनू ये चाहिदा वा कि ये फल राजे नूं दिता जाए, क्योंकि राजा दयालु वा न्यायकारी है, किन्ना सियाणा वा, अपने भरा का दोष देखिया माड़ा जिहा ते उहनूं भी क्षमा नहीं कीता, ते इहो जिहा राजा ते लंबी उम्र वाला जीउंदा रहना चाहिदा, जनता सुखी रहेगी, मैं भी सुखी वस रही उहदे समें विच, मैनूं कदी कुछ नहीं कहा है, जे मैं खा लिया तो होर पाप करूंगी होर ना तो कराऊंगे। उस वेशवा ने कहते वह फल राजा भरथरी नूं दे दिता, उहदे गुण दस दिते। राजे ने सुन के हैरान हो गया भी यही तो गल मैं कीती अपनी राणी ने, उन्हें बड़े व्यंग दे नाल पुछया भी ये फल तेनू किने दिता। वेशवा ने दसा कि आप दे जिहड़ा घोड़िया का मुखी आ दरोगा उन्हें मैनु दिता, मेरा दे नाल प्रेम आ मेरे को आउंदा जांदा उन्हें मैनू बख्शिया। राजे ने दरोगे नूं बुला लिया पुछया, उन्हें सीधा सीधा दस दिता भी राजा मेरा तुहाडी राणी दे नाल प्रेम आ, राणी तुहाडी मेरे नाल मोह करदी है, उन्हें मैनू इह फल दिता। राणी जिथे महलां च खड़ी सी कहिंदे राजा उत्थे चला गया, ਤੇ ਰਾਜੇ ਨੇ ਥੋੜ੍ਹਾ ਆਪਣੇ ਆਪ ਨੂੰ ਧੀਰਜਤਾ ਰੱਖ ਕੇ ਹੌਂਸਲਾ ਰੱਖ ਕੇ ਗੁੱਸੇ 'ਚ ਨਹੀਂ ਆਏ, ਕਹਿੰਦੇ ਵੀ ਰਾਣੀ ਤੂੰ ਫਲ ਖਾ ਲਿਆ। ਰਾਣੀ ਕੋਲ ਜਿਹੜੀ ਹੈ ਝੱਕ ਜਾ ਕਰਕੇ ਨਰਾਜ਼ੀ ਅੰਦਾਜ਼ 'ਚ ਬੋਲੀ ਕਿ ਹਾਂ ਰਾਜਾ ਮੈਂ ਖਾ ਲਿਆ। ਆਪ ਨੂੰ ਪਤਾ ਨਹੀਂ ਕੀ ਗੱਲ ਹੈ ਕਿ ਮੇਰੇ 'ਤੇ ਹਮੇਸ਼ਾ ਸ਼ੱਕ ਹੀ ਕਰਦੇ ਰਹਿੰਦੇ ਹੋ, ਸ਼ੱਕ ਕਿਉਂ ਕਰਦੇ ਹੋ, ਮੈਂ ਤੁਹਾਡੇ ਤੋਂ ਬਿਨਾਂ ਕਦੀ ਰਹੀ ਹਾਂ, ਮੈਂ ਕੁਝ ਕੀਤਾ ਅੱਜ ਤੱਕ, ਇਹੋ ਜਿਹੀਆਂ ਗੱਲਾਂ ਕੀਤੀਆਂ। ਰਾਜੇ ਨੇ ਉਸੇ ਮੰਤਰੀ ਅਤੇ ਮਾਂ ਮੰਤਰੀ ਹੋਰ ਦਰਬਾਰੀ ਕੰਮ ਕਰਨ ਵਾਲੇ ਉੱਚ ਅਧਿਕਾਰੀ ਵੇਸਵਾ ਦਰੋਗਾ ਸਾਰਿਆਂ ਨੂੰ ਹੀ ਕਚਹਿਰੀ 'ਚ ਬੁਲਾ ਲਿਆ ਅਤੇ ਰਾਣੀ ਨੂੰ ਬੁਲਾ ਲਿਆ। ਕਹਿੰਦੇ ਉੱਥੇ ਦਰੋਗੇ ਨੇ ਜਦੋਂ ਕੋਲ ਆਇਆ ਦਰੋਗਾ, ਦਰੋਗੇ ਨੂੰ ਪੁੱਛਿਆ ਵੀ ਇਹ ਫਲ ਤੈਨੂੰ ਕਿਹਨੇ ਦਿੱਤਾ ਦਰੋਗਾ? ਦਰੋਗੇ ਨੇ ਕੰਬਦਿਆਂ ਹੋਇਆ ਸਿਰ ਰੱਖ ਦਿੱਤਾ ਚਰਨਾਂ ਦੇ ਰਾਜੇ ਦੇ, ਕਹਿੰਦਾ ਵੀ ਇਹ ਮੈਨੂੰ ਤੁਹਾਡੀ ਰਾਣੀ ਪਿੰਗਲਾ ਨੇ ਦਿੱਤਾ, ਐਸੀ ਐਸੀ ਗੱਲਬਾਤ। ਜਦੋਂ ਇਹ ਗੱਲ ਕਹਿ ਦਿੱਤੀ ਤਾਂ ਰਾਣੀ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ, ਸਾਰੇ ਦਰਬਾਰ ਦੇ ਵਿੱਚ ਹਲਚਲ ਮੱਚ ਗਈ। ਰਾਜਾ ਭਾਤਰੀ ਵੀ ਹੈਰਾਨ ਪਰੇਸ਼ਾਨ ਹੋ ਗਿਆ, ਜਿਹਦੇ ਵਿਚਾਰੇ ਦੇ ਜਿਹਨੇ ਇੰਨਾ ਪ੍ਰੇਮ ਕੀਤਾ ਵੀ ਇੰਨਾ ਧੱਕਾ ਜੋ ਕਰ ਵੀ ਕੀ ਸਕਦਾ। ਤਾਂ ਰਾਜਾ ਦੇ ਤਾਂ ਕਹਿੰਦੇ ਜਿਹੜਾ ਮੋਹ ਦਾ ਹਨੇਰਾ ਪਿਆ ਸੀ ਨਾ ਰਾਣੀ ਦੇ ਝੂਠੇ ਪ੍ਰੇਮ ਦਾ, ਉਹ ਸਾਰਾ ਹੀ ਦੂਰ ਹੋ ਗਿਆ। ਆਪਣੇ ਭਰਾ ਦੀ ਮੌਤ ਅਤੇ ਜਿਹੜੇ ਅੰਤ ਬਚਨ ਕਹੇ ਸੀ ਉਹ ਯਾਦ ਕਰਕੇ ਬੜਾ ਦਹਾੜ ਮਾਰ ਕੇ ਰੋਇਆ। ਪਿੱਛੇ ਪੜ੍ਹੇ ਨਾ ਅੰਤ ਬਚਨ, ਇਹ ਭਰਾ ਤੈਨੂੰ ਇਹ ਵਹਿਮ ਜਿਹੜਾ ਦੁਨੀਆਂ ਤੋਂ ਖੋ ਦੂਗਾ, ਵਹਿਮ ਲਗਾਏਗਾ, ਉਹ ਜਿਹੜਾ ਬਚਨ ਪੜ੍ਹਿਆ ਪਾਣੀ ਉਹ ਯਾਦ ਬਚਨ ਕੀਤੇ ਵੀ ਗੱਲ ਬਿਲਕੁਲ ਮੇਰੇ ਭਰਾ ਦੀ 16 ਨੇ ਸੱਚ ਸੀ ਅਤੇ ਮੈਂ ਮਾੜੀ ਕੀਤੀ, ਆਪਣੇ ਭਰਾ ਨੂੰ ਮਰਵਾ ਦਿੱਤਾ। ਕਿੰਨੀ ਮਾੜੀ ਕੀਤੀ, ਕਿਉਂਕਿ ਰਾਜੇ ਨੇ ਆਪਣੇ ਵੱਲੋਂ ਮਰਵਾ ਹੀ ਦਿੱਤਾ ਸੀ। ਉਹਦੇ ਬਿਰਧ ਜਿਹੜਾ ਬਜ਼ੁਰਗ ਸੀ ਸਿਆਣਾ ਇੱਕ ਮੰਤਰੀ, ਉਹਦੀ ਵਜ੍ਹਾ ਨਾਲ ਵਿਕਰਮ ਦਿੱਤਿਆ ਬਚ ਗਏ ਸਨ, ਵਿਕਰਮਾਜੀਤ। ਅਤੇ ਪਹਿਲਾ ਨਾਮ ਵਿਕਰਮਾ ਦਿੱਤਿਆ ਸੀ, ਉਹ ਪਦਵੀ ਬਾਅਦ ਵਿੱਚ ਪਾਈ, ਰਾਜੇ ਬਣੇ ਫਿਰ ਵਿਕਰਮਾਜੀਤ ਨਾਮ ਅੱਗੇ ਅਤੇ ਰੱਖਿਆ ਸੀ। ਫਿਰ ਵਿਕਰਮੀ ਸੰਮਤ ਉਹਨਾਂ 'ਤੇ ਚੱਲੀ। ਪਾਵ ਰਾਜਾ ਬੜਾ ਉੱਥੇ ਦਹਾੜ ਮਾਰ ਕੇ ਰੋਇਆ, ਕਹਿੰਦਾ ਮਨਾ ਓਹੋ ਇਹ ਇਸਤਰੀ ਨੇ ਕੀ ਕੀਤਾ ਜਿਹਦੇ ਵਾਸਤੇ ਆਪਾਂ ਇੰਨਾ ਕੁਝ ਕੀਤਾ, ਇਹਨੇ ਕੀਤਾ ਕੀ, ਲੋੜਾ ਮਾਰਿਆ ਆਪਾਂ ਨੂੰ। ਬੜੇ ਰੋਹ ਵਿੱਚ ਆ ਕੇ ਕਹਿੰਦਾ ਦੁਸ਼ਟ, ਇਹ ਦੁਸ਼ਟੇ ਤੂੰ ਮੇਰਾ ਭਰਾ ਵੀ ਮਰਵਾ ਦਿੱਤਾ, ਤੂੰ ਤਾਂ ਕੁਝ ਦਿਨਾਂ 'ਚ ਮੈਨੂੰ ਵੀ ਮਰਵਾ ਦੇਵੇਂਗੀ ਜਿਹੋ ਜਿਹੀ ਤੇਰੀ ਹਾਲਤ ਆ, ਇਹੋ ਜਿਹਾ ਕੰਮ ਕਰਦੀ ਤੂੰ, ਤੈਨੂੰ ਸਭ ਕੁਝ ਪਦਾਰਥ ਦਿੱਤੇ, ਕਿਹੜੀ ਕਮੀ ਹੈ, ਕਿਹੜੀ ਤੇਰੀ ਵਾਸ਼ਨਾ ਪੂਰੀ ਨਹੀਂ ਕੀਤੀ ਜਿਹੜਾ ਤੈਨੂੰ ਇਹ ਕੰਮ ਕਰਨਾ ਪੈ ਗਿਆ? ਆਖਿਰਕਾਰ ਤੂੰ ਜਿਹੜਾ ਹੈ ਉਹ ਕਾਮ ਦੀ ਪੂਰਤੀ ਵਾਸਤੇ ਤੂੰ ਆਪਣਾ ਪ੍ਰੇਮ ਸੱਚਾ ਪ੍ਰੇਮ ਪਤੀ ਦਾ ਪ੍ਰੇਮ ਪਤੀਵਰਤਾ ਧਰਮ ਸਭ ਛੱਡ ਦਿੱਤਾ, ਸਗੋਂ ਦੂਜਿਆਂ ਨੂੰ ਦੋਸ਼ ਦੇ ਦੇ ਕੇ ਤੇ ਤੂੰ ਜਿਹੜਾ ਹੇਠ ਨੀਵੇਂ ਦਿਖਾਉਂਦੀ ਰਹੀ, ਨੀਚੇ ਦਿਖਾਉਂਦੀ ਰਹੀ ਹੈ, ਇਹ ਕਿੰਨੀ ਮਾੜੀ ਕੀਤੀ ਹੈ। ਤੂੰ ਕਿਸੇ ਕੰਮ ਦੀ ਨਹੀਂ ਹੈ, ਔਰਤ ਨਹੀਂ ਹੈ ਤੂੰ, ਤੂੰ ਨਾਰ ਨਹੀਂ ਹੈ, ਤੂੰ ਕੁਨਾਰ ਹੈ। ਉਸ ਵੇਲੇ ਕਹਿੰਦੇ ਪਿੰਗਲਾ ਰਾਣੀ ਨੇ ਸ਼ਮਾ ਮੰਗਣੀ ਕੀਤੀ ਅਤੇ ਆਪਣੀ ਸਾਰੀ ਗਲਤੀ ਸਵੀਕਾਰ ਕਰ ਲਈ, ਰਾਜਾ ਮੈਨੂੰ ਮਾਫ਼ ਕਰ ਦੇ, ਮੈਂ ਕੋਈ ਗਲਤੀ ਹੋ ਗਈ। ਹੁਣ ਹੋਰ ਕਿ ਵਾਇਦਾ ਵੀ ਕੀ ਸੀ, ਪਰ ਭਰਤ ਜੀ ਕਹਿੰਦੇ ਉਸ ਦਿਨ ਰਾਜ ਭਿਆਗ ਤਿਆਗ ਦਿੱਤਾ ਅਤੇ ਗੋਰਖਨਾਥ ਜੀ ਦੇ ਡੇਰੇ ਵਿੱਚ ਚਲਾ ਗਿਆ ਅਤੇ ਬੜਾ ਭਗਤ ਬਣਿਆ ਸੀ। ਭਰਤਰੀ ਜੀ ਉਸ ਦਿਨ ਰਾਜ ਭਾਗ ਦੇ ਆ ਕੇ ਅਤੇ ਗੋਰਖਨਾਥ ਕੋਲ ਕਹਿੰਦੇ ਚਲੇ ਗਏ ਸੀ, ਬੜੇ ਵੱਡੇ ਭਗਤ ਬਣੇ ਬਾਅਦ ਵਿੱਚ। ਭਾਵ ਕਿ ਰਾਣੀ ਬਹੁਤ ਰੋਕਦੀ ਰਹੀ, ਪਰ ਕਹਿੰਦਾ ਨਾ ਇਹ ਹੋ ਨਹੀਂ ਸਕਦਾ, ਹੁਣ ਕੋਈ ਫਾਇਦਾ ਹੀ ਨਹੀਂ। ਮਨਾ ਜਿਸ ਰਾਜ ਭਾਗ ਵਿੱਚ ਰਹਿੰਦੇ ਹਾਂ ਇੰਨਾ ਕੁਝ ਕੀਤਾ, ਉੱਥੇ ਦੌੜ ਅੱਗੇ ਤੋਂ ਅੱਗੇ ਸਭ ਦੀ ਲੱਗੀ ਹੋਈ ਹੈ ਅਤੇ ਅੱਜ ਨਹੀਂ ਕੱਲ੍ਹ ਨੂੰ ਇੱਥੋਂ ਮਿਲਣਾ ਕਿ ਕੁਝ ਵੀ ਨਹੀਂ ਮਿਲਣਾ, ਜਿਸ ਕਰਕੇ ਪੂਰਨ ਪਰਮ ਵਿਰਾਗ ਹੋਇਆ ਸੀ। ਅਤੇ ਉਸ ਵੇਲੇ ਕਹਿੰਦਾ ਵੀ ਆਪਣਾ ਭਰਾ ਵੀ ਮਰਵਾ ਦਿੱਤਾ, ਪਰ ਫਿਰ ਸਿਆਣੇ ਮੰਤਰੀ ਨੇ ਰਾਜੇ ਨੂੰ ਦੱਸਿਆ ਵੀ ਗੁਫ਼ਤਗੂ 'ਚ ਵੀ ਰਾਜਾ ਤੇਰੇ ਭਰਾ ਨੂੰ ਅਸੀਂ ਇੱਦਾਂ ਇੱਦਾਂ ਤੁਹਾਡੇ ਮਾਮਾ ਜੀ ਕੋਲ ਪਹੁੰਚਾ ਦਿੱਤਾ ਸੀ, ਉਹ ਜਿਉਂਦਾ ਆ ਅਤੇ ਆਪ ਜੀ ਫਿਕਰ ਨਾ ਕਰੋ। ਰਾਜਾ ਕਹਿੰਦਾ ਵੀ ਵਿਕਰਮ ਜੀਤ ਨੂੰ ਲੈ ਕੇ ਆਓ ਤੁਸੀਂ। ਜਦੋਂ ਲਿਆਂਦਾ ਕਹਿੰਦਾ ਵੀ ਲੈ ਕੇ ਆਓ ਅਤੇ ਮੈਂ ਤਾਂ ਨਹੀਂ ਇੱਥੇ ਰਹਿ ਰਿਹਾ। ਉਸੇ ਦਿਨ ਕਹਿੰਦੇ ਲੰਗੋਟੀ ਧਾਰਨ ਕਰਕੇ ਚਲੇ ਗਏ ਸਨ ਅਤੇ ਵਿਕਰਮ ਰਾਜੇ ਨੂੰ ਲਿਆਂਦਾ ਗਿਆ, ਰਾਜਾ ਬਣਾਇਆ ਗਿਆ। ਦਰੋਗਾ ਜੋ ਸੀ ਉਹਨੂੰ ਨੌਕਰੀ ਤੋਂ ਕਹਿੰਦੇ ਕੱਢ ਦਿੱਤਾ, ਕਿਉਂਕਿ ਉਹਨੇ ਚਾਹੀਦਾ ਕੰਮ ਕੀਤਾ ਹੀ ਨਹੀਂ ਸੀ। ਫਿਰ ਪਿੰਗਲਾ ਜਿਹੜੀ ਉਹਨੂੰ ਵੱਖਰਾ ਰਾਜ ਮਹਿਲ ਬਣਾ ਕੇ ਦਿੱਤਾ ਤੇ ਉਹਦੀ ਦੇਖਭਾਲ ਰਾਜੇ ਨੇ ਆਪ ਕੀਤੀ, ਵਿਕਰਮਾਜੀਤ ਨੇ ਆਪਣੀ ਭਰਜਾਈ ਦੀ। ਇਹਨੂੰ ਵੱਖਰਾ ਦੇ ਦਿੱਤਾ ਸਭ ਕੁਝ, ਤੇ ਵੱਖਰਾ ਹੀ ਕਰ ਦਿੱਤਾ ਵੀ ਤਾਂ ਜੋ ਇੱਥੇ ਰਹੇਗੀ ਤੇ ਫਿਰ ਕੁਝ ਨਾ ਕੁਝ ਉਲਟਾ ਸਿੱਧਾ ਕਰ ਦਊਗੀ, ਮੇਰਾ ਨਾਮ ਲਾ ਦੇਗੀ ਤੇ ਮੈਂ ਤੇ ਰਾਜਾ ਬਣਨਾ, ਮੇਰੀ ਨਿਲਾਮੀ ਕਰਾਊਗੀ। ਵੈਸੇ ਵੀ ਆਪਣੀ ਆਪਣੀ ਮਾਂ ਮੰਨਦਾ ਸੀ ਆਪਣੇ ਭਰਾ ਦੀ ਘਰ ਵਾਲੀ ਪਿੰਗਲਾ ਨੂੰ, ਇਸ ਕਰਕੇ ਵੱਖਰੀ ਦੇਖਭਾਲ ਕੀਤੀ, ਕੋਈ ਕਸ਼ਟ ਨਹੀਂ ਸੀ ਆਉਣ ਦਿੱਤਾ। ਇਸ ਤਰ੍ਹਾਂ ਸਮਾਂ ਕੱਟਿਆ ਸੀ। ਤੇ ਇਵੇਂ ਵੀ ਕਹਿਣਾ ਆਉਂਦਾ ਵਾ, ਕਹਿੰਦੇ ਵੀ ਗੋਰਖਨਾਥ ਜਿਹੜੇ ਸਨ ਉਹਨਾਂ ਕੋਲ ਜਿਵੇਂ ਚਲੇ ਗਏ ਭਰਤਰੀ ਜੀ, ਪਰ ਉਹ ਤੋਂ ਪਹਿਲਾਂ ਕਹਿੰਦੇ ਰਾਜਾ ਭਰਤਰੀ ਜਿਹੜਾ ਵਾ ਵਿਕਰਮਾਜੀਤ ਨੂੰ ਰਾਜ ਸੌਂਪ ਕੇ ਦੇ ਕੇ ਇੱਕ ਗੁਫਾ ਜੀ ਤਪੱਸਿਆ ਕਰਨ ਚਲੇ ਗਏ ਸਨ। ਅਤੇ ਇਵੇਂ ਕਿਹਾ ਜਾਂਦਾ ਵੀ ਭਰਤ ਹਰੀ ਜੀ ਨੇ 12 ਸਾਲ ਤੱਕ ਉਸ ਗੁਫਾ ਵਿੱਚ ਤਪੱਸਿਆ ਕੀਤੀ। ਫਿਰ ਅਤੇ 12 ਸਾਲ ਉੱਥੇ ਤਪੱਸਿਆ ਕੀਤੀ ਅਤੇ ਇਹਨਾਂ ਨੇ ਇਵੇਂ ਦੱਸਦੇ ਆ ਜਿਹਨਾਂ ਨੂੰ ਕੋਈ ਵੇਖਿਆ, ਕਹਿੰਦੇ ਉਜੈਨ ਦੇ ਵਿੱਚ ਉਹ ਭਰਤਰੀ ਜੀ ਦੀ ਜਿਹੜੀ ਗੁਫਾ ਇੱਕ ਸ਼ਹਿਰ ਦੇ ਵਿੱਚ, ਸ਼ਹਿਰ ਦੇ ਬਾਹਰ ਸੁਨਸਾਨ ਸਥਾਨ 'ਤੇ ਹੈ ਸਥਿਤ, ਅਤੇ ਉਹਦੇ ਪਾਸ ਹੀ ਇੱਕ ਸ਼ਿਪਰਾ ਨਦੀ ਹੈ, ਅਤੇ ਇੱਥੇ ਇੱਕ ਹੋਰ ਗੁਫਾ ਜਿਹੜੇ ਕਹਿੰਦੇ ਪਹਿਲੀ ਗੁਫਾ ਤਾਂ ਥੋੜ੍ਹੀ ਛੋਟੀ ਆ, ਉਹ ਇਵੇਂ ਦੱਸਦੇ ਵੀ ਉਹ ਗੁਫਾ ਰਾਜੇ ਭਰਤਹਰੀ ਦਾ ਜਿਹੜਾ ਭਤੀਜਾ ਹੈ ਨਾ ਗੋਪੀ ਚੰਦ ਉਹਦੀ। ਸੋ ਰਹੁ ਵਿਚਾਰ ਵੀ ਉਹਨਾਂ ਦੀ ਗੁਫਾ ਅੱਜ ਵੀ ਉਜੈਨ ਦੇ ਇੱਕ ਸ਼ਹਿਰ ਵਿੱਚ ਲਾਗੀ ਚਾਗੀ ਕਿਤੇ ਹੈ, ਜਿੱਥੇ ਉਹਨਾਂ ਨੇ 12 ਸਾਲ ਤਪੱਸਿਆ ਕੀਤੀ ਸੀ ਆਪਣੇ ਰਾਜ ਭਾਵ ਛੱਡ ਕੇ, ਫਿਰ ਗੋਰਖਨਾਥ ਜੀ ਕੋਲ ਵੀ ਗਏ ਸਨ। ਸੋ ਗੋਰਖਨਾਥ ਜੀ ਕੋਲ ਚਲੇ ਗਏ ਅਤੇ ਕਿਵੇਂ ਉਹਨਾਂ ਨੇ ਸੇਵਾ ਕੀਤੀ, ਕਿਉਂਕਿ ਇੱਕ ਬਹੁਤ ਸੋਹਣਾ ਲਿਖਿਆ ਕਿਸੇ ਨੇ ਕਿ ਜੋ ਗੁਰੂ ਬਚਨ ਪਰ ਡਟ ਗਏ, ਕੱਢ ਗਏ ਫੰਦ 84 ਕੇ। ਜਿਹੜੇ ਗੁਰੂ ਆਪਣੇ ਬਚਨਾਂ ਦੇ ਡਟ ਗਏ ਨਾ, ਲੱਗ ਗਏ ਆ, ਉਹਨਾਂ ਦੇ ਜਿਹੜੇ 84 ਦੇ ਫਾਹੇ ਉਹ ਕੱਟੇ ਗਏ, ਗੱਲ ਪੱਕੀ ਹੈ। ਗੁਰ ਸੇਵਾ ਤੇ ਸੁਖੂਬ ਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ਼ਨਾ ਬਸਾ। ਗੁਰਸੇਵਾ ਤਪਾਂ ਸਿਰ ਤਪਸਾ, ਪਰ ਆਪ ਗਵਾਏ ਸੇਵਾ ਕਰ, ਇੱਦਾਂ ਦੀ ਜੇ ਸੇਵਾ ਕਰ ਗਏ। ਗੁਰੂ ਦੇ ਬਚਨ ਦੇ ਜਿਹੜੇ ਡੱਟ ਗਏ ਉਹਨਾਂ ਦੇ 84 ਦੇ ਫਾਹੇ ਫਿਰ ਕੱਟੇ ਜਾਂਦੇ ਹੈ। ਰਾਜਾ ਭਰਤਰੀ ਹੋਣੀ ਕਹਿੰਦੇ ਵੀ ਗੋਰਖਨਾਥ ਜੀ ਕੋਲ ਜਦੋਂ ਗਏ ਆ ਅਤੇ ਨਾਲ ਇਹਨਾਂ ਦਾ ਭਤੀਜਾ ਵੀ ਸੀ ਗੋਪੀ ਚੰਦ, ਅਤੇ ਉਹਨਾਂ ਨੇ ਕਿਹਾ ਵੀ ਗੁਰੂ ਦੇਵ ਗੋਰਖਨਾਥ ਜੀ, ਅਸੀਂ ਤੁਹਾਡੇ ਕੋਲ ਰਹਿ ਰਹੇ ਹੁਣ, ਤੁਸੀਂ ਕਿਰਪਾ ਕਰ ਰਹੇ ਹੋ, ਸਾਡੀ ਮੁਕਤੀ ਜਿਹੜੀ ਇਸੇ ਜਨਮ ਜੀ ਹੋ ਜਾਏ ਬੜੀ ਛੇਤੀ ਨਾਲ, ਐਸੀ ਕਿਰਪਾ ਕਰੋ, ਸਾਨੂੰ ਜੋ ਵੀ ਤੁਸੀਂ ਸਾਧਨਾ ਦੱਸੋਗੇ ਅਸੀਂ ਕਰਾਂਗੇ। ਗੋਰਖਨਾਥ ਜੀ ਨੇ ਕਿਹਾ ਵੀ ਠੀਕ ਹੈ, ਇੱਕ ਵਚਨ ਮੰਨਣਾ ਪਏਗਾ ਸਾਡਾ, ਰਾਜਸਥਾਨ ਦਾ ਜਿਹੜਾ ਇਲਾਕਾ ਆ ਉਹਦੇ ਵਿੱਚ ਇੱਕ ਅਲਵਰ ਸ਼ਹਿਰ ਹੈ, ਇੱਥੇ ਜੋਧਪੁਰ ਲੱਗੇ ਆਪਣਾ ਜੈਪੁਰ ਦੇ ਕੋਲ ਹੀ ਆ, ਉੱਥੇ ਕਹਿੰਦੇ ਇੱਕ ਰਾਜਾ ਉਹ ਆਪਣੇ ਕਿਲ੍ਹੇ ਦਾ ਨਿਰਮਾਣ ਕਰਵਾ ਰਿਹਾ, ਭਾਵ ਬਣਵਾ ਰਿਹਾ ਨਵਾਂ, ਤੁਸੀਂ ਦੋਨਾਂ ਨੇ ਉੱਥੇ ਜਾਣਾ ਰਾਜੇ ਦੇ ਕਿਲ੍ਹੇ ਵਿੱਚ, ਅਤੇ ਉੱਥੇ ਕੰਮ ਕਰਿਆ ਕਰਨਾ, ਜਿੰਨਾ ਚਿਰ ਕਿਲ੍ਹਾ ਪੂਰਾ ਨਹੀਂ ਹੋ ਜਾਂਦਾ ਉੱਥੇ ਜਿਹੜੇ ਆ ਪੱਥਰ ਢੋਣ ਦਾ ਤੁਸੀਂ ਬਿਨਾਂ ਪੈਸੇ ਤੋਂ ਕੰਮ ਕਰਨਾ, ਕੋਈ ਪੈਸਾ ਨਹੀਂ ਲੈਣਾ, 12 ਉੱਥੇ ਭਾਵ ਪੱਥਰ ਢੋਣੇ ਆ, ਰਾਜੇ ਦੇ ਮਹਿਲ ਬਣਦੇ ਹਨ, ਜਿੰਨਾ ਚਿਰ ਨਿਰਮਾਣ ਨਹੀਂ ਹੋ ਜਾਂਦਾ ਤਾਂ ਵਾਪਸ ਨਹੀਂ ਆਉਂਦਾ, ਅਤੇ ਆਪਣਾ ਜਿਹੜਾ ਖਾਣਾ ਪੀਣਾ ਵਾ ਉਹ ਵੀ ਰਾਜੇ ਦੇ ਉੱਥੇ ਪੈਰ ਲੈ ਕੇ ਨਹੀਂ ਖਾਣਾ, ਜਾਂ ਰਾਜੇ ਕੋਲ ਨਹੀਂ ਖਾਣਾ, ਹੋਰ ਮਿਹਨਤ ਮੁਸ਼ਕਤ ਕਰਕੇ ਸੁਬਹਾ ਸ਼ਾਮ ਜਦੋਂ ਤੁਹਾਨੂੰ ਟਾਈਮ ਮਿਲੇ ਅਤੇ ਉਹਦੇ ਵਿੱਚੋਂ ਕਰਨਾ ਆਪਣਾ ਗੁਜ਼ਾਰਾ। ਕਹਿੰਦੇ ਉਸੇ ਦਿਨ ਹੀ ਇਹ ਦੋਨੋਂ ਜਾਣੇ ਆਪਣੇ ਗੁਰੂ ਦਾ ਆਸ਼ੀਰਵਾਦ ਲੈ ਕੇ ਆਗਿਆ ਲੈ ਕੇ ਗੋਰਖਨਾਥ ਦੀ ਚੱਲ ਪਏ, ਅਤੇ ਜਿੱਥੇ ਕਿਲ੍ਹੇ ਦਾ ਨਿਰਮਾਣ ਹੁੰਦਾ ਸੀ ਅਲਵਰ ਸ਼ਹਿਰ ਉੱਥੇ ਚਲੇ ਗਏ। ਐਸਾ ਦੱਸਿਆ ਜਾਂਦਾ ਵੀ 12 ਸਾਲ ਤੱਕ ਕਿਲ੍ਹਾ ਬਣਦਾ ਰਿਹਾ ਸੀ, ਇੱਕ ਦਿਨ ਨਹੀਂ, ਦੋ ਦਿਨ ਨਹੀਂ, 12 ਸਾਲ, ਅਤੇ ਇਹਨਾਂ ਨੇ 12 ਸਾਲ ਉੱਥੇ ਮਿਹਨਤ ਮੁਸ਼ਕਤ ਕੀਤੀ, ਇੰਨੀ ਮਿਹਨਤ ਕੀਤੀ, ਇੱਕ ਵੀ ਪੈਸਾ ਨਹੀਂ ਲਿਆ ਰਾਜੇ ਕੋਲ ਘਰੋਂ, ਰਾਜੇ ਦੇ ਮਹਿਲਾਂ ਵਿੱਚ ਮਜ਼ਦੂਰੀ ਦਾ, ਅਤੇ ਭੋਜਨ ਵਾਸਤੇ ਉਸੇ ਅਲਵਰ ਸ਼ਹਿਰ ਜਿਹੜਾ ਜਾਂ ਨਗਰੀ ਸੀ ਡਾਗੇ, ਉੱਥੇ ਘੁਮਿਆਰ ਰਹਿੰਦਾ ਸੀ, ਉਹਦੇ ਪਾਸ ਜਾਂਦੇ ਮਿੱਟੀ ਜਿਹੜੀ ਪੁੱਟਦੇ ਤੇ ਉਹਦੇ ਮਟਕੇ ਜਿਹੜੇ ਬਣਾਉਂਦੇ ਸਨ, ਜੋ ਪਾਪ ਜੋ ਘੁਮਿਆਰ ਮਟਕੇ ਬਣਾਉਂਦਾ ਸੀ ਨਾ, ਉਹਨਾਂ ਦਾ ਗਾਰਾ ਤਿਆਰ ਕਰਦੇ ਰਹੇ 12 ਸਾਲ ਗੋਪੀ ਚੰਦ ਤੇ ਪਾਤਰੀ ਹਰੀ। ਉਹਦੇ ਬਦਲੇ ਵਿੱਚ ਜਿਹੜੀ ਮਿਹਨਤ ਸਖਤ ਘੁਮਿਆਰ ਨਾ ਕਰਾਉਂਦੇ, ਉਹਦਾ ਕੀ ਲੈਂਦੇ? ਸਵੇਰੇ ਸ਼ਾਮੀ ਕੇਵਲ ਰੋਟੀ ਖਾਂਦੇ ਸੀ, ਰੋਟੀ ਖਾਂਦੇ ਰਹੇ 12 ਸਾਲ। ਤੇ ਉਹ ਵੀ ਕਿੱਦਾਂ ਦੀ ਖਾਂਦੇ ਰਹੇ? ਵੀ ਕਹਿੰਦੇ ਘੁਮਿਆਰ ਦੀ ਜਿਹੜੀ ਘਰ ਵਾਲੀ ਸੀ ਉਹ ਕੋਈ ਚੰਗੇ ਸੰਸਕਾਰਾਂ ਵਾਲੀ ਨਹੀਂ ਸੀ, ਅਗਲ ਵਾਲੀ ਨਹੀਂ ਸੀ ਕੋਈ, ਵੀ ਸੰਤਾਂ ਮਹੰਤਾਂ ਦੀ ਜਾਂ ਕੋਈ ਗਰੀਬ ਗੁਰਬੇ ਦੀ ਕਿਵੇਂ ਸੇਵਾ ਕਰਨੀ ਆ। ਘੁਮਿਆਰ ਨੇ ਕਿਹਾ ਆਪਣੇ ਘਰ ਵਾਲੇ ਨੇ ਵੀ ਵੇਖੋ ਦੋ ਵਿਅਕਤੀ ਆ ਉਹ ਬੇਘਰ ਵਿਚਾਰੇ ਘੁੰਮ ਰਹੇ ਆ, ਉਹ ਮੇਰੇ ਕੋਲ ਆਉਂਦੇ ਆ, ਮਿੱਟੀ ਪੁੱਟਦੇ ਆ, ਗਾਰਾ ਤਿਆਰ ਕਰਦੇ ਆ ਅਤੇ ਮੈਂ ਘੜੇ ਬਣਾਉਂਦਾ, ਅਤੇ ਕੇਵਲ ਰੋਟੀ ਰੋਟੀ ਦੀ ਮਜ਼ਦੂਰੀ ਉਹਨਾਂ ਲੈਣੀ ਆ, ਅਤੇ ਅੱਜ ਤੋਂ ਤੂੰ ਇੰਝ ਕਰਿਆ ਕਰ ਵੀ 3 ਵਿਅਕਤੀਆਂ ਦਾ ਭੋਜਨ ਬਣਾ ਕੇ ਲੈ ਕੇ ਆਇਆ ਕਰਨਾ, ਉਹ ਵਿਚਾਰੇ ਆਉਂਦੇ ਪਹਿਲਾਂ ਮੈਂ ਆਪਣੇ ਕੋਲੋਂ ਸਾਰਦਾ ਰਿਹਾ, ਹੁਣ ਤੂੰ ਅੱਜ ਤੋਂ 3 ਜਣੇ ਦੀ ਰੋਟੀ ਬਣਾ ਕੇ ਲੈ ਕੇ ਆਇਆ ਕਰ। ਜਿੱਥੇ ਮਟਕੇ ਬਣਾਉਂਦੇ ਸੀ ਭਾਵ ਜਿੱਥੇ ਮਟਕੇ ਪੱਕੇ ਕਰਦੇ, ਉਹ ਸਥਾਨ ਜਿਹੜਾ ਕੁਝ ਦੂਰੀ 'ਤੇ ਸੀ, ਜੰਗਲ ਵਿੱਚ ਸੀ, ਮੰਨ ਲਓ ਜੰਗਲ ਵਿੱਚ ਹੀ ਸੀ। ਘੁਮਿਆਰੀ ਜਿਹੜੀ ਆ, ਘੁਮਿਆਰ ਦੀ ਘਰ ਵਾਲੀ, ਉਹਨੇ 2 ਵਿਅਕਤੀਆਂ ਦੀ ਰੋਟੀ ਲਿਆਂਦੀ ਅਤੇ ਨਾਲ ਬੋਲੀ ਕਿ ਇਹ ਤੋਂ ਜ਼ਿਆਦਾ ਨਹੀਂ ਮਿਲੂਗੀ, ਭਾਵ 2 ਜਣੇ ਦੀ ਰੋਟੀ ਆਊਗੀ ਅਤੇ ਇਹਦੇ ਵਿੱਚ ਗੁਜ਼ਾਰਾ ਕਰ ਲਿਆ ਕਰੋ, ਮੇਰੇ ਨਹੀਂ ਹੱਥ ਹੀ ਨਹੀਂ ਕੰਮ ਕਰਦੇ ਰੋਟੀਆਂ ਲਾਵਾਂ। ਮਤਲਬ ਇਹੋ ਜਿਹੀ ਜਵਾਬਦਾਰੀ ਜੀ ਦੇ ਕੇ ਦੋਵਾਂ ਬੰਦੇ ਦੀ ਰੋਟੀ ਲੈ ਕੇ ਗਈ ਅਤੇ ਭਾਵ ਇਹੋ ਹੀ ਆਇਆ ਕਰੂਗੀ। ਭੋਜਨ ਰੱਖ ਕੇ ਘਰ ਵਾਪਸ ਆਈ, ਘੁਮਿਆਰ ਨੇ ਕਿਹਾ ਪੁੱਤਰ ਵੇਖੋ ਮੈਂ ਕੀ ਕਰਾਂ, ਵੀ ਮੇਰੀ ਘਰਵਾਲੀ ਤਾਂ ਇਹੋ ਜਿਹੀ ਸਮਝਦੀ ਨਹੀਂ ਕੁਝ, ਕਿਉਂਕਿ ਕਈ ਵਿਚਾਰੇ ਮਨੁੱਖ ਵੀ ਬੇਬਸ ਹੋਏ ਹੁੰਦੇ ਆਪਣੀ ਘਰਵਾਲੀ ਦੇ, ਕੁਝ ਕਹਿ ਨਹੀਂ ਸਕਦੇ, ਸਮਾਂ ਹੀ ਇਹੋ ਜਿਹਾ ਬਣ ਜਾਂਦਾ ਅਤੇ ਆਪਾਂ ਨੂੰ ਇਹਦੇ ਵਿੱਚ ਹੀ ਕੰਮ ਚਲਾਉਣਾ ਪਊਗਾ। ਤਿੰਨਾਂ ਨੇ ਵੰਡ ਕਰਕੇ ਰੋਟੀ ਖਾਧੀ, ਭਾਵ ਦੋਵਾਂ ਦੀ ਰੋਟੀ ਤਿੰਨਾਂ ਨੇ ਖਾਧੀ। ਕਈ ਸਾਲ ਇਸੇ ਤਰ੍ਹਾਂ ਚੱਲਿਆ, ਭਾਵ 11 ਸਾਲ ਚੱਲਿਆ ਅਤੇ ਜਦੋਂ 12ਵਾਂ ਸਾਲ ਆਇਆ, 12ਵੇਂ ਸਾਲ ਉਹ ਘਰ ਘੁਮਿਆਰੀ ਨੇ ਕਹਿੰਦੇ ਰੋਟੀ ਕਹਿੰਦੇ ਇੱਕ ਜਾਣੇ ਦੀ ਕਰ ਦਿੱਤੀ, ਭਾਵ ਇਕੱਲੇ ਘਰ ਵਾਲੇ ਦੀ ਕਰ ਦਿੱਤੀ, ਘੜਿਆਂ ਦਾ ਤਾਂ ਉਹਨੂੰ ਕੋਈ ਮਤਲਬ ਹੀ ਨਹੀਂ ਸੀ ਬਣਦੇ, ਇੱਕ ਜਾਣੇ ਦੀ ਕਰ ਦਿੱਤੀ ਅਤੇ ਕਹਿੰਦੇ ਵੀ ਇਹੋ ਹੀ ਉਹ ਮੇਰੇ ਕੋਲ ਪੱਕਦੀ, ਚੁੱਪ ਕਰਕੇ ਛਕੀ ਛਕਾਈ ਜਾ, ਪਾਵੇ ਇਹਨਾਂ ਤੋਂ ਕੰਮ ਕਰਾਉਣਾ ਠੀਕ ਨਹੀਂ, ਅਤੇ ਪਹਿਲਾਂ ਵੀ ਇਕੱਲੇ ਕਰਦੇ ਸੀ, ਕਰੀ ਜਾਓ, ਮੇਰੇ ਕੋਲ ਨਹੀਂ ਕੁਝ ਵੀ ਹੈਗਾ, ਮੈਂ ਨਹੀਂ ਕੁਝ ਵੀ ਕਰਨਾ। ਜਿਸ ਕਰਕੇ ਇੱਕੋ ਜਾਣੇ ਦੀ 12ਵੇਂ ਸਾਲ ਰੋਟੀ ਲਿਆਉਣੀ ਸ਼ੁਰੂ ਕਰ ਦਿੱਤੀ ਅਤੇ ਕਿਹੜੇ ਦਾ ਕੰਮ 12 ਸਾਲ ਚੱਲਿਆ, ਪਾ 12 ਸਾਲ ਸੰਤੋਖ ਕੀਤਾ, 12ਵੇਂ ਸਾਲ ਵਿੱਚ ਤਾਂ ਇੰਨਾ ਸੰਤੋਖ ਕੀਤਾ ਵੀ ਘੁਮਿਆਰ ਵੀ ਨੇਕ ਸੀ, ਆਪਣੀ ਰੋਟੀ ਵਿੱਚੋਂ ਦੋਨਾਂ ਨੂੰ ਦਿੰਦਾ ਰਿਹਾ ਅਤੇ ਤਿੰਨੇ ਬੜਾ ਸੰਤੋਖ ਕਰ ਲੈਂਦੇ ਰਹੇ ਛਕ ਛਕਾ ਕੇ। ਘੁਮਿਆਰ ਨੇ ਆਪਣੇ ਜਿਹੜੇ ਘੜੇ ਪਕਾਉਣ ਦੇ ਵਾਸਤੇ ਆਵੇ ਵਿੱਚ ਰੱਖੇ ਸਨ, ਬਣਦੇ ਆਏ 12 ਸਾਲ ਤੋਂ, 12ਵੇਂ ਸਾਲ ਦੀ ਕਥਾ ਹੈ ਵੀ ਘੜੇ ਉਹਨੇ ਆਵੇ ਵਿੱਚ ਰੱਖ ਦਿੱਤੇ। ਅਤੇ ਗੋਪੀ ਚੰਦ ਅਤੇ ਭਰਥਰੀ ਜੀ ਨੇ 12 ਸਾਲ ਹੋਣ ਤੋਂ ਬਾਅਦ ਜੋ ਗੁਰੂ ਜੀ ਗੋਰਖਨਾਥ ਦਾ ਬਚਨ ਸੀ, ਆਗਿਆ ਲੈ ਲਈ ਕਿ ਮਹਾਰਾਜ ਜੀ ਘੁਮਿਆਰ ਨੂੰ ਕਿਹਾ ਵੀ ਪਿਤਾ ਜੀ, ਕਿਉਂਕਿ ਪਿਤਾ ਸਮਾਨ ਰਹੇ ਸਨ ਆਪਣੇ ਆਪ ਵੱਲੋਂ, ਆਪਣੇ ਵੱਲੋਂ ਪਿਤਾ ਹੀ ਸਮਝਦੇ ਸੀ ਕਿ ਪਿਤਾ ਜੀ ਕਿਰਪਾ ਕਰੋ, ਆਗਿਆ ਦਿਓ ਸਾਨੂੰ, ਅਸੀਂ ਹੁਣ ਇੱਥੋਂ ਜਾਂਦੇ ਹਾਂ, ਸਾਡੀ ਸਾਧਨਾ ਪੂਰੀ ਹੋਈ ਹੈ। ਅਤੇ ਆਪਣੇ ਗੁਰੂ ਗੋਰਖਨਾਥ ਜੀ ਕੋਲ ਜਾ ਰਹੇ ਹਾਂ, ਉਹਨਾਂ ਦੀ ਕਿਰਪਾ ਲੈ ਰਹੇ ਹਾਂ। ਅਤੇ ਗੋਪੀ ਚੰਦ ਬੋਲਿਆ, ਕਹਿੰਦੇ ਘੁਮਿਆਰ ਨੂੰ ਵੀ ਮੇਰਾ ਨਾਮ ਤਾਂ ਗੋਪੀ ਚੰਦ ਹੈ ਅਤੇ ਅੱਜ ਉਹ ਨਾਲ ਮੇਰਾ ਸਾਥੀ ਆ, ਭਾਵ ਮੇਰੇ ਚਾਚਾ ਹੀ ਲੱਗਦੇ ਆ, ਇਹ ਭਰਥਰੀ ਜੀ ਹੈ। ਉਸ ਸਮੇਂ ਘੁਮਿਆਰ ਦੀ ਪਤਨੀ ਜਿਹੜੀ ਸੀ ਉਹ ਵੀ ਉੱਥੇ ਸੀ ਅਤੇ ਮਟਕਿਆਂ ਦੀ ਤਰਫ ਉਹਨੇ ਇੱਕ ਹੱਥ ਆਪਣਾ ਜਿਹੜਾ ਵਧਾਇਆ ਹੈ। ਜਿਹੜੀ ਘੁਮਿਆਰ ਦੀ ਘਰ ਵਾਲੀ ਵੀ ਉੱਥੇ ਸੀ, ਮਤਲਬ ਦੋਨੋਂ ਖੜੇ ਸਨ, ਇਹ ਦੋਵੇਂ ਆਗਿਆ ਲੈ ਰਹੇ ਹਾਂ ਅਤੇ ਮਟਕਿਆਂ ਦੀ ਤਰਫ ਇੱਕ ਹੱਥ ਜਿਹੜੇ ਆ ਦੋਨਾਂ ਜਾਣੇ ਨੇ ਵਧਾਏ ਇਹਨਾਂ ਨੇ, ਭਰਥਰੀ ਜੀ ਨੇ ਗੋਪੀ ਚੰਦ ਨੇ, ਅਤੇ ਦੋਵਾਂ ਜਾਣੇ ਨੇ ਇੱਕ ਸਾਥ ਇੱਕ ਇਕੱਠਾ ਹੀ ਬਚਨ ਬੋਲਿਆ, ਪਾਵਰ ਰਸਨਾ ਤੋਂ ਇਕੱਠੇ ਬੋਲੇ ਗੋਪੀ ਚੰਦ ਜੀ ਨੇ ਤੇ ਭਰਤਰੀ ਨੂੰ ਜਿਹੜਾ ਆਸ਼ੀਰਵਾਦ ਦਿੱਤਾ, ਕੀ ਕਿਹਾ ਉਸ ਵੇਲੇ ਘੜਿਆਂ ਵੱਲ ਹੱਥ ਇੱਕ ਆਪਣਾ ਵਧਾ ਕੇ, ਪਿਤਾ ਕਾ ਹੇਤ ਮਾਤਾ ਕਾ ਕੋਹੇਤ, ਆਧਾ ਕੰਚਨ ਆਧਾ ਰੇਤ। ਪਿਤਾ ਦਾ ਪ੍ਰੇਮ ਆ, ਮਾਤਾ ਦਾ ਖੋਟਾ ਪ੍ਰੇਮ ਆ, ਤੇ ਇਸ ਕਰਕੇ ਅੱਧਾ ਕੰਚਨ ਅੱਧਾ ਸੋਨਾ ਤੇ ਅੱਧਾ ਰੇਤ ਘੜਿਆਂ ਵੱਲ ਹੱਥ ਕਰਕੇ ਕਿਹਾ ਦੋਨਾਂ ਨੇ। ਇਹ ਵਚਨ ਬੋਲ ਕੇ ਦੇ ਚਲੇ ਗਏ। ਜੇ ਸਮੇਂ ਮਟਕੇ ਕੱਢਣ ਲੱਗੇ ਤਾਂ ਘੁਮਿਆਰ ਤੇ ਘੁਮਿਆਰੀ ਦੋਨੋਂ ਹੀ ਕੱਢ ਰਹੇ ਸੀ। ਜਦੋਂ ਵੇਖਿਆ ਵੀ ਇੱਕ ਇੱਕ ਘੜਾ ਜਿਹੜਾ ਨਾ ਅੱਧਾ ਸੋਨੇ ਦਾ ਆ ਤੇ ਅੱਧਾ ਕੱਚਾ ਹੀ ਸੀ। ਤੇ ਜਦੋਂ ਹੱਥ ਲੱਗਦਾ ਉਹ ਰੇਤ ਬਣਨ ਲੱਗਦਾ। ਘੁਮਿਆਰ ਨੇ ਕਿਹਾ ਭਾਗਵਾਨ, ਭਾਗਵਾਨ ਉੱਤੋਂ ਕਹਿੰਦਾ ਸੀ, ਕਹਿੰਦਾ ਭਾਗਵਾਨ ਇਹਦੇ ਵੇਲਾ ਕੋਈ ਦੇਵਤੇ ਸੀ ਜਿਹੜੇ ਦੋਨੋਂ ਵਿਚਾਰੇ 12 ਸਾਲ ਮਜ਼ਦੂਰੀ ਕਰਕੇ ਰੋਟੀ ਤੇ ਰਹੇ ਆ, ਤੇਰੀ ਤਰੁੱਟੀ ਦੇ ਕਾਰਨ ਵੇਲਾ ਅੱਧਾ ਮਟਕਾ ਰੇਤ ਹੀ ਰਹਿ ਗਿਆ, ਵੇਖ ਲਾ ਤੇਰੀ ਕਰਤੂਤ। ਇਹ ਫਲ ਬਾਅਦ 'ਚ ਮਿਲਦਾ ਹੁੰਦਾ, ਉਹ ਫਟ ਫਟ ਨਹੀਂ ਮਿਲਦਾ ਹੁੰਦਾ ਕਿਸੇ ਕਰਮ ਦਾ, ਮਿੱਟੀ ਦੀ ਮਿੱਟੀ ਰਹਿ ਗਈ ਤੇ ਅੱਧਾ ਸੋਨੇ ਦਾ ਹੋ ਗਿਆ ਵੇਲਾ। ਘੁਮਿਆਰੀ ਨੂੰ ਆਪਣੇ ਇਹੋ ਜਿਹੇ ਮਾੜੇ ਕ੍ਰਿਤ ਘਣਤਾ ਵਾਲੇ ਸੁਭਾਅ ਦਾ ਬੜਾ ਅਹਿਸਾਸ ਹੋਇਆ ਤੇ ਰੋਣ ਲੱਗੀ, ਬੋਲੀ ਕਿ ਮੈਨੂੰ ਪਤਾ ਨਹੀਂ ਸੀ, ਪਤਾ ਹੁੰਦਾ ਤੇ ਮੈਂ ਇਹਨਾਂ ਦੀ ਸੇਵਾ ਕਰਦੀ। ਮਤਲਬ ਸੇਵਾ ਕਰਦੀ ਤੇ ਘੜਾ ਜਿਹੜਾ ਅੱਧਾ ਰੇਤਾ ਦਾ ਵੀ ਸੋਨੇ ਦਾ ਹੋ ਜਾਂਦਾ ਹੈ, ਤੇ ਵਿੱਚ ਲਾਲਚੀ ਹੈ, ਕੋਈ ਏਡੀ ਏਡੀ ਗੱਲ ਨਹੀਂ ਹੈਗੀ। ਸੋ ਵੀ ਉਹ ਘੜੇ ਇਹ ਅੱਧਾ ਅੱਧਾ ਸੋਨੇ ਦੇ ਹੀ ਤੇ ਅੱਧੇ ਅੱਧੇ ਜਿਹੜੇ ਉਹ ਰੇਤਾ ਦੇ ਰਹਿ ਗਏ। ਤੇ ਜਦੋਂ ਘੁਮਿਆਰੀ ਹੱਥ ਲਾਉਂਦੀ ਸੀ ਉਹ ਅੱਧਾ ਰੇਤਾ ਜਿਹੜਾ ਜਿਹੜਾ ਖਰਾਬ ਹੀ ਹੋ ਜਾਂਦਾ ਸੀ ਘੜਾ, ਜਾਂ ਐਵੇਂ ਮਨ ਐਵੇਂ ਸਮਝ ਲਓ ਵੀ ਉਹ ਘੜਾ ਜਿਹਨੂੰ ਹੱਥ ਲੱਗਦਾ ਨਾ ਘੁਮਿਆਰ ਦਾ ਉਹ ਤੇ ਸੋਨੇ ਦਾ ਹੁੰਦਾ ਸੀ, ਜਿਹਦਾ ਹੱਥ ਇਹਦਾ ਲੱਗਦਾ ਘੁਮਿਆਰੀ ਦਾ ਉਹ ਰੇਤਾ ਦਾ ਬਣਦਾ ਜਾਂਦਾ ਸੀ, ਮਿੱਟੀ ਤੇ ਮਿੱਟੀ ਹੋ ਜਾਂਦਾ ਸੀ। ਸੋ ਜਿਵੇਂ ਕਿਵੇਂ ਵੀ ਉਹਦੇ ਸ਼ਕਤੀ ਵਾਲੇ ਹੋ ਗਏ ਸਨ ਤਪੱਸਿਆ ਕਰਕੇ, ਤੇ ਉਹ ਕਲਾ ਵਰਤਾ ਕੇ ਗਏ ਆਪਣੇ ਗੁਰੂ ਦੇ ਬਚਨ ਤੇ ਰਹਿ ਗਏ। 12 ਸਾਲ ਸੇਵਾ ਕੀਤੀ, ਬੜੀ ਕਠਿਨ ਤੇ ਇਹ ਬੜਾ ਪਛਤਾ ਰਹੀ ਹੈ। ਸਿਆਣੇ ਭਗਤ ਕਬੀਰ ਜੀ ਨੇ ਕਿਹਾ, ਹੋਰ ਵੀ ਸਿਆਣੇ ਦਾ ਬਚਨ ਆ, ਫਿਰ ਪਛਤਾਏ ਕਿਆ ਕਰੇ ਜਬ ਚਿੜੀਆਂ ਚੋਗੇ ਖੇਡ। ਕਬੀਰ ਭਗਤ ਜੀ ਦਾ ਵੀ ਇੱਕ ਬਚਨ ਆਉਂਦਾ ਗੁਰਬਾਣੀ ਦੁਬਾਰਾ ਹੀ ਆ, ਭਗਤ ਜੀ ਦੀ ਆਪਣੀ ਬਾਣੀ, ਕਬੀਰ ਕਰਤਾ ਥਾ ਤਬ ਕਿਉਂ ਕੀਆ, ਅਬ ਕਰਕੇ ਕਿਉਂ ਪਛਤਾਏ, ਬੋਵੇ ਪੇੜ ਬਬੂਲ ਕਾ ਆਮ ਕਾਂ ਸੇ ਖਾਏ। ਭਗਤ ਕਬੀਰ ਜੀ ਕਹਿੰਦੇ ਜਦੋਂ ਕਰਦਾ ਸੀ ਮਾੜਾ ਕੰਮ, ਆਪਣਾ ਭੈੜਾ ਸੁਭਾਅ ਧਾਰਦਾ ਸੀ, ਉਦੋਂ ਕਿਉਂ ਕੀਤਾ, ਹੁਣ ਕਰਕੇ ਕਿਉਂ ਪਛਤਾਉਣਾ। ਬੋਵੇ ਪੇੜ ਬਬੂਲ ਕਾ, ਕਿੱਕਰਾਂ ਦੇ ਬੀਜ ਪੇੜ ਬੀਜੇਗਾ ਤੇ ਅੰਬ ਕਿੱਥੋਂ ਖਾਏਗਾ, ਅੰਬ ਤਾਂ ਨਹੀਂ ਨਾ ਖਾਏਗਾ, ਉਹੀ ਖਾਏਗਾ ਜੋ ਬੀਜੇਗਾ, ਅਜਿਹਾ ਬੀਜੇ ਸੋ ਲੈਣਾ ਉਹ ਕੱਟੇਗਾ ਨਾ। ਇਸ ਪ੍ਰਕਾਰ ਗੋਪੀ ਚੰਦ ਭਰਤਰੀ ਆਪਣੇ ਗੁਰੂ ਦੇ ਬਚਨਾਂ ਦਾ ਪਾਲਣ ਕਰਕੇ ਸਫਲ ਹੋਏ ਸੀ, ਤੇ ਜਿਨ੍ਹਾਂ ਨੇ ਮਹਾਨ ਪਦਵੀ ਨੂੰ ਪਾਉਣਾ ਸੀ ਤੇ ਪਾਇਆ, ਅਟਲ ਵਿਸ਼ਵਾਸ ਕਰਕੇ ਸਾਧਨਾ ਕਰਕੇ ਉਹਨਾਂ ਨੂੰ ਇਹ ਸਭ ਕੁਝ ਪ੍ਰਾਪਤ ਹੋਇਆ, ਕਿਉਂਕਿ ਉਹ ਗਿਆਨੀ ਸੀ, ਗਿਆਨਵਾਨ ਸਨ, ਵਿਵੇਕਵਾਨ ਸਨ। ਜੇ ਵਿਵੇਕਹੀਣ ਹੁੰਦੇ, ਵਿਸ਼ਵਾਸਹੀਣ ਹੁੰਦੇ, ਗੁਰੂ ਦੇ ਬਚਨਾਂ 'ਤੇ ਭਰੋਸਾ ਨਾ ਹੁੰਦਾ ਆਪਣੇ ਗੁਰੂ 'ਤੇ, ਤੇ ਵਿਚਾਰ ਕਰਦੇ ਵੀ ਇਹ ਕੈਸੀ ਭਗਤੀ ਆ, ਹਾਂਜੀ ਇਹ ਕੰਮ ਤਾਂ ਸਾਰਾ ਸੰਸਾਰ ਹੀ ਕਰ ਰਿਹਾ, ਅਤੇ ਮੁਕਤੀ ਦੇ ਵਾਸਤੇ ਤਪੱਸਿਆ ਕਰਨੀ ਚਾਹੀਦੀ, ਰਾਜੇ ਦੇ ਕਾਹਨੂੰ ਆਪਾਂ ਇੱਟਾਂ ਢੋਣੀਆਂ ਜਾਂ ਗੋਰਖਨਾਥ ਦੀ ਸੇਵਾ ਕਰੀਏ, ਏਡੀ ਦੂਰ ਜਾਣ ਦੀ ਕੀ ਲੋੜ ਹੈ। ਹੈਂ, ਕੋਈ ਕਠਿਨ ਵਰਤ ਕਰਨੇ ਚਾਹੀਦੇ, ਕੋਈ ਸੰਜਮ ਰੱਖਣੇ ਚਾਹੀਦੇ, ਕੁਝ ਨਿਯਮਾਂ ਰੱਖਣੇ ਚਾਹੀਦੇ। ਪਰ ਕਹਿੰਦੇ ਉਹਨਾਂ ਨੇ ਆਪਣੇ ਗੁਰੂ ਜੀ ਦੇ ਵਚਨ ਜਿਹੜੇ ਆ ਉਹ ਮੰਨੇ, ਆਪਣੇ ਗੁਰੂ ਨੂੰ ਗੁਰੂ ਮੰਨਿਆ ਅਤੇ ਬੇਅੰਤ ਸਾਧਨਾ ਕੀਤੀ, 12 ਸਾਲ ਤਪੱਸਿਆ ਕੀਤੀ, ਅਤੇ ਆਪਣੇ ਗੁਰੂ ਜੀ ਦੇ ਦੱਸੇ ਹੋਏ ਕੰਮ ਵਿੱਚ, ਗੁਰੂ ਜੀ ਦੀ ਦੱਸੀ ਹੋਏ ਆਗਿਆ ਵਿੱਚ, ਆਦੇਸ਼ ਵਿੱਚ ਕੋਈ ਦੋਸ਼ ਨਹੀਂ ਕੱਢਿਆ, ਤਾਂ ਸਫਲ ਹੋਏ ਸੀ। ਗੋਰਖਨਾਥ ਜੀ ਨੇ ਉਹਨਾਂ ਨੂੰ ਜੋ ਨਾਮ ਕਹਿੰਦੇ ਜਾਪ ਦਿੱਤਾ ਸੀ, ਵੀ ਨਾਮ ਜਾਪ ਕਰਨਾ ਮੰਤਰ ਦੇ ਰੱਖਿਆ ਸੀ, ਉਹਦਾ ਜਾਪ ਵਿਚਾਰੇ ਦੋਵੇਂ ਪੱਥਰ ਉਠਾ ਕੇ ਜਦੋਂ ਜਿੱਥੇ ਬਣਦਾ ਸੀ ਮਹਿਲ ਉੱਥੇ ਲੈ ਕੇ ਜਾਂਦੇ, ਅਤੇ ਜਦੋਂ ਵਾਪਸ ਆਉਂਦੇ, ਹਾਂਜੀ, ਅਤੇ ਜਦੋਂ ਪੱਥਰ ਨੂੰ ਕੱਟਦੇ ਸਿੱਧਾ ਕਰਦੇ, ਕਈ ਵਿਚਾਰੇ ਕਰਦੇ ਸਨ ਕੰਮ, ਉਦੋਂ ਆਉਂਦੇ ਸਮੇਂ ਜਾਂਦੇ ਸਮੇਂ ਪੱਥਰ ਕੱਟਦੇ ਸਮੇਂ ਸਿੱਧਾ ਕਰਦੇ ਸਮੇਂ ਆਪਣਾ ਉਹ ਮੰਤਰ ਪੜ੍ਹਦੇ ਰਹਿੰਦੇ ਸੀ, ਕਿਉਂਕਿ ਦੋਨੋਂ ਹੀ ਜਵਾਨ ਸੀ, ਚਾਚਾ ਭਤੀਜਾ ਹੀ ਮਾਨੋ, ਅਤੇ मन में स्त्री का प्रेम खत्म हो गया सी, विकार कोई आउंदा नहीं सी, तां करके उन्हें सफलता पाई। क्योंकि गुरु एक जड़े ना वैद डॉक्टर हुंदे आ, उन्होंने पता हुंदा किस रोग नूं किस तरह खत्म करना, की परहेज देना इस रोग वास्ते, ते किहड़ा खाना खाण लई दसना, डॉक्टर नूं पता हुंदा। इस तरह गुरु नूं पता हुंदा। ते जदों रोगी डॉक्टर की गल मानदा, पालन करदा बचना दा, ते उहदा फिर भला हुंदा, फिर उन्हें कुछ हुंदा भी नहीं, वह ठीक हो जाता मनुख। इस तरह जदों जीव रूपी रोगी जीव विशां विकारां नाल रोगी ग्रस्त होया हुंदा, गुरु के दसे हुए बचना दे पहरा दिंदा, भगती करदा, नाम जाप गुरु का मंत्र करदा, फिर वह जमण मन के रोग तो छुट जाता, स्वस्थ हो जाता, मुक्ति प्राप्त हो जाता। अपने गुरु के आदेश नूं पाल के गोपी चंद भरथरी होणा ने कि जीवन सफला किया, इस प्रकार ही भाई सानू करना चाहिए। सोए गोपी चंद होना जी की अथवा भी भरथरी हरी जी का यह जीवन आ। गोपी चंद आ गया भी दोवों ने ही कट्ठिया मिल के वह 12 साल सेवा की, गोरखनाथ जी को गए सन, तपस्या की गुफा में भी, इस करके आपां उचारण पढ़िया, उन्हां दा भी थोड़ा उचारण कर लिया, उन्हां दी विचार थोड़ी कर ली भरथरी जोगी जी दी विचे। सो जो आया भला ही है। इस तरह उन्हां नूं वैराग होया सी, ते राणी दी करतूतां वेख के तपस्या कीती, गोरखनाथ जी पास गए सन, फिर परम पदवी पाई, भाव सिद्ध ते चंगे बन गए सन, लंबी उम्र कर ली सी बहुत, साधना भी चंगी करते, हठ योग भी चंगा करते सन, बड़ी जानकारी हो गई सी शरीर की। पर अंत वेले उन्होंने श्री गुरु नानक देव महाराज जी का संग पाया, ते परम पदवी नूं पा के मुक्ति नूं प्राप्त होए सन, जो अमर अटल पदवी पाई। अज भी भरथरी जी अमर हन, अटल हन, महान हन, क्योंकि सतगुरु दसे गुरु साहिबाना दे जदों अवतार होंदे रहे आ, ज्योति ज्योत मारा समाउंदे रहे आ, 84 सिद्ध उत्ते हाजर रहे आ, ये कदी मरदे नहीं है, सदा अमर हन। ते भरथरी जी होनी अमर होए, सतगुरु के बचन जो मन्ने, क्योंकि भरथरी जी गोपी चंद होनी मंगलनाथ ये जड़े सन सारे नेक सन, पाव ये कदी भी अपना अपना नहीं सी जनाउंदे, भंगर नाथ होनी जनाउंदे सन, महाराज नाल थोड़ा मत्था लाने की कोशिश करते सी, ते खड़ावां भी खादियां सन, पर ये जड़े सन मंगलनाथ होनी भरथरी जोनी, ते बहुत गुरु महाराज की शरदा रखते सन, जिस करके बड़ा फल महान पाया। ते भरथरी होना जी के संबंध में गुरु महाराज ने गुरबाणी शब्दी विचारे, श्री दसवें ग्रंथ साहब चरित्र भी 209 नंबर भरथरी जी का ही आंदा जीवन का, कि इन्हों वैराग होया सी, उत्थे थोड़ा बदलवें रूप से दसिया वा। होर महाराज की कृपा नाल समा मिलेगा तो कितने आप भी पढ़ लवेंगे, पढ़ा संगती रूप में ही आप कथा उदू भी कर लवेंगे। सो ये उत्थान कर दूजी सनातन मत बारे दसते हैं, तो राणी की कहती सी भी मैं विक्रम दिता देगा, अखा कट के लगता उन्होंने मार दो, खत्म कर दो। गोपी चंद उन्होंने किमें गोरखनाथ होनी, तो भरथरी जी उन्होंने किमें गोरखनाथ होनी मिले, ये सारी विचार आप की है। समा काफ़ी हो गया, जिथे आप जी समाप्ति करिए जी, वचन विलास अगे तो अगे कल होंदे रहणगे, मंगल पढ़ांगे कल आपां। सो रहो विचार भुलां चुकां दी खिमा जी। वाहिगुरु जी का खालसा, वाहिगुरु जी की फतेह।